ਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਣ ਸਖਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅੰਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮੇ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਹਿਰਾਏ ਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਏ ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਚਵਰ ਛਤਰ ਤਖ ਦੇ ਮਾਲਕ ਕਿਰਪਾ ਦੇ ਖਜ਼ਾਨੇ ਗੁਰਤਾ ਗੱਦੀ ਤੇ ਸੰਘਾਸਨ ਤੇ ਸੁਭਾਇਮਾਨ ਸਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਿੱਤਰ ਹਜ਼ੂਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਪ੍ਰਾਰੰਭ ਹੋਏ ਨਿਤਨੇਮ ਦੀਆਂ ਪੰਜ ਬਾਣੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਾਹਿਬ ਜੀ ਦੇ ਹਜ਼ੂਰ ਹੋਏ ਹਨ ਜਥਾ ਸਕਤ ਗੁਰੂ ਕੀ ਸਾਜੀ ਨੂੰ ਅੱਜ ਸੰਗਤ ਨੇ ਹਾਜ਼ਰੀ ਭਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੇ ਨੇਤਰਾਂ ਦੀ ਆਪਣੇ ਹਿਰਦੇ ਦੀ ਪਵਿੱਤਰਤਾ ਬਣਾਈ ਹੈ ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਪ੍ਰਾਰੰਭ ਹੈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਹਨ ਸਾਡੇ ਭਲੇ ਵਾਸਤੇ ਸਾਡੀ ਕਲਿਆਣ ਵਾਸਤੇ ਸਰਦਾ ਭਾਵਨਾ ਨਾਲ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ। ਤੁਲਸੀ ਜੀ ਦਾ ਸਤਸੰਗ ਜੀ ਇੱਕ ਬਚਨ ਹੈ, ਉਹ ਕਹਿੰਦੇ ਨੇ ਕਿਰਖੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ ਤੁਲਸੀ ਆਪਣਾ ਰਾਮ ਭਜੋ ਪ੍ਰੇਮ ਭਜੋ ਜਾਂ ਖੀਜ। ਉਹ ਕਹਿੰਦੇ ਕਿਸਾਨ ਨੂੰ ਆਪਣੀ ਜ਼ਮੀਨ ਵਿੱਚ ਬੀਜ ਪਾ ਦੇਣਾ ਚਾਹੀਦਾ, ਇਹ ਨਹੀਂ ਫਿਕਰ ਕਰਨਾ ਚਾਹੀਦਾ ਵੀ ਬੀਜ ਸਿੱਧਾ ਡਿੱਗਾ ਸੀ ਜਾਂ ਵੱਖ ਪਰਨੇ ਡਿੱਗ ਪਿਆ ਜਾਂ ਉਲਟਾ ਡਿੱਗ ਪਿਆ। ਉਹ ਕਹਿੰਦੇ ਜ਼ਮੀਨ ਜਿਹੜਾ ਬੀਜ ਵਿੱਚ ਡਿੱਗ ਪਵੇਗਾ ਉੱਗੇਗਾ ਜ਼ਰੂਰ, ਕਿਸੇ ਤਰ੍ਹਾਂ ਵੀ ਡਿੱਗ ਪਵੇ ਉਹਨੇ ਫਲ ਦੇਣਾ ਹੀ ਹੈ। ਤੁਲਸੀ ਆਪਣਾ ਆਰਾਮ ਭਜੋ, ਪ੍ਰੇਮ ਭਜੋ ਜਾਂ ਖੀਜ। ਤੁਲਸੀ ਜੀ ਕਹਿੰਦੇ ਨੇ ਆਪਣੇ ਪਰਮੇਸ਼ਰ ਨੂੰ ਚੇਤੇ ਕਰ ਲੈਣਾ ਚਾਹੀਦਾ, ਮਨ 'ਚ ਪ੍ਰੇਮ ਹੋਵੇ ਤਾਂ ਵੀ ਕਰ ਲੈ, ਨਹੀਂ ਪ੍ਰੇਮ ਤਾਂ ਵੀ ਕਰ ਲੈ, ਫਲ ਜ਼ਰੂਰ ਦੇਵੇਗਾ। ਕਦੀ ਖਿੱਜ ਵੀ ਚੜ੍ਹੀ ਹੋਵੇ, ਨਾ ਹੀ ਜੀ ਕਰੇ ਨਿਤਨੇਮ ਨੂੰ, ਪਰ ਤਾਂ ਵੀ ਉਹ ਕਹਿੰਦੇ ਨਾਗਾ ਨਾ ਪਾ, ਆਪਣੇ ਪਰਮੇਸ਼ਰ ਨੂੰ ਚੇਤੇ ਕਰ, ਪ੍ਰੇਮ ਨਾ ਕਰੇਗਾ ਤਾਂ ਭਲਾ ਬਹੁਤਾ ਹੀ ਫਲ ਹੈ, ਨਾ ਵੀ ਮਨ 'ਚ ਪ੍ਰੇਮ ਹੋਵੇਗਾ ਚੇਤੇ ਕੀਤੇ ਦਾ ਫਲ ਤਾਂ ਮਿਲ ਹੀ ਜਾਏਗਾ, ਇਸ ਲਈ ਉਹਨੂੰ ਚੇਤੇ ਜ਼ਰੂਰ ਕਰ। ਫਿਰ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਦੀ ਕਿਰਪਾ ਕੀਤੀ, ਮਹਾਰਾਜ ਸਾਹਿਬ ਜੀ ਦੀ ਵਡਿਆਈ ਕਰਨ ਦਾ, ਉਹਨਾਂ ਦਾ ਜਸ ਕਰਨ ਦਾ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਨ ਦਾ, ਉਹਨਾਂ ਦੇ ਪਰਪਕਾਰਾਂ ਨੂੰ ਸਾਧ ਸੰਗਤ ਜੀ ਆਪਣੀ ਸਿਮਰਤੀ ਵਿੱਚ ਲਿਆਉਣ ਦਾ ਮਹਾਰਾਜ ਜੀ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਆਪਾਂ ਸਰਧਾ ਭਾਵਨਾ ਨਾਲ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਗੁਰੂ ਸਾਹਿਬ ਜੀ ਨੇ ਰਮਤਾ ਕੀਤੀ, ਕਹਿੰਦੇ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ। ਕਹਿੰਦੇ ਸਾਰੇ ਰਾਗਾਂ ਵਿੱਚੋਂ ਉਹ ਰਾਗ ਭਲਾ ਹੈ, ਚੰਗਾ ਹੈ, ਜਿਸ ਰਾਗ ਦੇ ਗਾਉਣ ਕਰਕੇ ਪਰਮਾਤਮਾ ਚੇਤੇ ਜਾਣ ਕੇ ਵਸ ਜਾਵੇ। ਰਾਗ ਸਾਹਿਬ ਸੰਗਤ ਜੀ ਪਰਮਾਤਮਾ ਦੀ ਵਡਿਆਈ ਕਰਨ ਦਾ ਇੱਕ ਸਾਧਨ ਹੈ। ਰਾਗ ਵਿੱਚ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਪਾ ਕੇ ਵੀ ਗਾਏ ਜਾ ਸਕਦੇ ਨੇ, ਰਾਗ ਵਿੱਚ ਲੱਚਰ ਗੀਤ ਵੀ ਗਾਏ ਜਾ ਸਕਦੇ, ਰਾਗ ਦਾ ਕੋਈ ਦੋਸ਼ ਨਹੀਂ। ਕਹਿੰਦੇ ਰਾਗ ਤਾਂ ਜਿਵੇਂ ਮਰਜ਼ੀ ਗਾ ਲਓ। ਬਗਦਾਦ 'ਚ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਦੋਂ ਭਾਈ ਮਰਦਾਨਾ ਜੀ ਨੂੰ ਆਖਿਆ ਰਬਾਬ ਵਜਾ, ਅਤੇ ਬਹੁਤ ਵਿਰੋਧ ਹੋਇਆ ਮਹਾਰਾਜ ਦਾ, ਕਿਉਂਕਿ ਦਸਤਗੀਰ ਨੇ ਰਾਗ ਸਾਹਿਬ ਸੰਗਤ ਜੀ ਮਨਾ ਕੀਤਾ ਸੀ, ਉੱਥੇ ਸਾਰੇ ਕੋਈ ਰਾਗ ਨਹੀਂ ਸੀ ਵਜਾ ਸਕਦਾ, ਜੇ ਕੋਈ ਰਾਗ ਵਜਾਵੇ ਜਾਂ ਗਾਵੇ ਤਾਂ ਬੜੀ ਸਜ਼ਾ ਦਿੱਤੀ ਜਾਂਦੀ ਸੀ। ਮਹਾਰਾਜ ਨੇ ਜਾ ਕੇ ਰਾਗ ਸ਼ੁਰੂ ਕਰ ਦਿੱਤਾ, ਰਾਗ 'ਚ ਮਹਾਰਾਜ ਨੇ ਬਾਣੀ ਸਾਹਿਬ ਸੰਗਤ ਜੀ ਗਾਈ, ਅਤੇ ਭਾਈ ਗੁਰਦਾਸ ਜੀ ਨੇ ਲਿਖਿਆ ਬਾਬੇ ਦਿੱਤੀ ਬਾਂਗ। ਉਹ ਮਹਾਰਾਜ ਨੇ ਜਦੋਂ ਰਾਗ ਵਿੱਚ ਸਾਧ ਸੰਗਤ ਜੀ ਬਾਣੀ ਗਾਈ ਤੇ ਆਖਿਆ ਸੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਕਹਿੰਦੇ ਜਿਵੇਂ ਸਾਰੀ ਪ੍ਰਕਿਰਤੀ ਖੜ ਗਈ ਹੋਵੇ, ਐਸੀ ਕਿਰਪਾ ਹੋਈ ਸੀ। ਸੁਣ ਮੁੰਨ ਨਗਰੀ ਭਈ, ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਦੀ ਬਾਂਗ ਸੁਣ ਕੇ ਸਾਰਾ ਬਗਦਾਦ ਨਗਰ ਸੋਨੀ ਜਿਵੇਂ ਹੋ ਗਿਆ ਹੋਵੇ, ਬੜੇ ਹੈਰਾਨ ਹੋਏ ਲੋਕ ਦੇਖਣ ਵਾਸਤੇ ਆਏ। ਦਸਤਗੀਰ ਵੀ ਆਇਆ, ਦਸਤਗੀਰ ਨੇ ਮਹਾਰਾਜ ਨੂੰ ਆਖਿਆ ਤੁਸੀਂ ਰਾਗ ਕਿਉਂ ਗਾਇਆ, ਇੱਥੇ ਰਾਗ ਮਨਾ ਸੀ। ਮਹਾਰਾਜ ਨੇ ਆਖਿਆ ਪੀਰ ਜੀ ਰਾਗ ਦਾ ਕੀ ਦੋਸ਼ ਹੈ, ਤੁਸੀਂ ਰਾਗ ਕਿਉਂ ਮਨਾ ਕੀਤਾ ਭਲਾ। ਕਹਿੰਦੇ ਰਾਗ ਮਨ ਨੂੰ ਚੰਚਲ ਕਰਦਾ, ਰਾਗ ਸੁਣ ਸੁਣ ਕੇ ਤਾਂ ਲੋਕਾਂ ਦਾ ਇਹ ਖੰਡਾ 'ਚ ਚਲੇ ਗਿਆ ਸਾਰਾ ਮਨ, ਅਸੀਂ ਇਸ ਲਈ ਰਾਗ ਮਨਾ ਕੀਤਾ, ਕੋਈ ਰਾਗ ਨਹੀਂ ਸੁਣ ਸਕਦਾ, ਕੋਈ ਗਾ ਨਹੀਂ ਸਕਦਾ। ਮਹਾਰਾਜ ਨੇ ਆਖਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ, ਰਾਗ ਸੁਣ ਕੇ ਮਨ ਖਿੰਡ ਜਾਂਦਾ ਹੈ, ਪਰ ਇਹ ਤਾਂ ਦੇਖੋ ਵੀ ਉਹ ਰਾਗ ਵਿੱਚ ਸੁਣਦੇ ਕੀ ਹੈ ਜਿਸ ਕਰਕੇ ਮਨ ਖਿੰਡਦਾ। ਜੋ ਅਸੀਂ ਰਾਗ ਵਿੱਚ ਗਾਇਆ ਉਹਦੇ ਨਾਲ ਮਨ ਖਿੰਡਿਆ ਕਿ ਇਕਾਗਰ ਹੋਇਆ, ਪਹਿਲਾਂ ਸਾਰੀ ਬਗਦਾਦ ਦੇ ਲੋਕਾਂ ਨੂੰ ਪੁੱਛੋ। ਪੀਰ ਨੇ ਆਖਿਆ ਨਹੀਂ ਜੀ, ਪੁੱਛਣ ਦੀ ਲੋੜ ਨਹੀਂ, ਇਹ ਤਾਂ ਮੈਂ ਵੀ ਹੈਰਾਨ ਹਾਂ ਭਾਈ, ਤੁਸੀਂ ਜਦੋਂ ਰਾਗ ਵਿੱਚ ਕੁਝ ਗਾਵਿਆ ਤਾਂ ਜਿਵੇਂ ਪ੍ਰਕਿਰਤੀ ਖੜ ਗਈ ਹੋਵੇ, ਜੜ ਚੇਤਨ ਚੇਤਨ ਜੜ ਹੋ ਗਏ ਹੋਣ, ਇੰਨੀ ਇਕਾਗਰਤਾ ਇੰਨਾ ਰਸ ਕਦੇ ਆਇਆ ਨਹੀਂ, ਪਰ ਰਾਗ ਅਸੀਂ ਮਨਾ ਕੀਤਾ ਸੀ। ਮਹਾਰਾਜ ਨੇ ਆਖਿਆ ਤੁਹਾਡਾ ਮਨਾ ਕਰਨਾ ਠੀਕ ਹੈ, ਪਰ ਇਹ ਤਾਂ ਦੇਖੋ ਵੀ ਰਾਗ ਵਿੱਚ ਪਾ ਕੇ ਗਾਇਆ ਕੀ ਜਾ ਰਿਹਾ। ਅੱਜ ਮਨ ਦਾ ਖੰਡਾ ਬਣਿਆ ਬਗਦਾਦ ਦੇ ਲੋਕਾਂ ਦਾ ਕਿ ਮਨ ਇਕਾਗਰ ਹੋਇਆ। ਉਹਨੇ ਕਿਹਾ ਮਨ ਤਾਂ ਇਕਾਗਰ ਹੋਇਆ। ਮਹਾਰਾਜ ਆਖਿਆ ਫਿਰ ਰਾਗ ਮਨਾ ਨਾ ਕਰੋ, ਰਾਗ ਵਿੱਚ ਗਾਇਆ ਕੀ ਜਾ ਰਿਹਾ ਉਹ ਮਨਾ ਕਰੋ, ਇਹ ਖਿਆਲ ਕਰੋ ਵੀ ਰਾਗ ਵਿੱਚ ਗਾ ਕੀ ਰਹੇ ਨੇ ਲੋਕ। ਰਾਗ ਦਾ ਕੋਈ ਕਸੂਰ ਨਹੀਂ, ਰਾਗ ਤੇ ਇੱਕ ਸਾਧਨ ਹੈ। ਰਾਗ ਵਿੱਚ ਜੇ ਪਰਮੇਸ਼ਰ ਦੀ ਸਿਫਤ ਗਾਓਗੇ ਤਾਂ ਖਿੰਡੇ ਮਨ ਨੂੰ ਇਕਾਗਰ ਕਰ ਦੇਗੀ। ਕਲਯੁੱਗ ਵਿੱਚ ਕੀਰਤਨ ਨੂੰ ਸਾਧ ਸੰਗਤ ਜੀ ਸਭ ਤੋਂ ਵੱਡਾ ਸਾਧਨ ਮੰਨਿਆ ਮਨ ਦੀ ਇਕਾਗਰਤਾ ਬਣਾਉਣ ਲਈ। ਤਾਂ ਮਹਾਰਾਜ ਨੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਉਹ ਕਹਿੰਦੇ ਨੇ ਪ੍ਰਧਾਨਤਾ ਕਲਯੁੱਗ ਵਿੱਚ ਕੀਰਤਨ ਕੋਲ ਹੈ, ਕੀਰਤਨ ਦਾ ਅਰਥ ਹੈ ਮਹਾਰਾਜ ਦੀ ਵਡਿਆਈ। ਰਾਗ 'ਚ ਪਾ ਕੇ ਜਦੋਂ ਵਡਿਆਈ ਕੀਤੀ ਜਾਏ ਤਾਂ ਮਨ ਨੂੰ ਇਕਾਗਰ ਕਰਦੀ, ਖੰਡਾਉਂਦੀ ਬਿਲਕੁਲ ਨਹੀਂ, ਜ਼ਰੂਰ ਮਨ ਇਕਾਗਰ ਹੋਵੇਗਾ। ਰਾਗ ਤਾਂ ਚੁੰਬਕ ਦਾ ਕੰਮ ਕਰਦਾ ਜੇ ਉਹ 'ਚ ਵਡਿਆਈ ਪਾਈ ਹੋਵੇ ਤਾਂ। ਜਿਵੇਂ ਕਹਿੰਦੇ ਨੇ ਚੁੰਬਕ ਸਾਧ ਸੰਗਤ ਜੀ ਰੇਤ ਵਿੱਚ ਬਰੀਕ ਬਰੀਕ ਖਿਲਰੇ ਹੋਏ ਲੋਹੇ ਦੇ ਕਣਾਂ ਨੂੰ ਵੀ ਇਕੱਠੇ ਕਰ ਲੈਂਦਾ, ਉਹਨੂੰ ਉੱਪਰ ਫੇਰ ਦਿੱਤਾ ਜਾਏ ਤਾਂ ਸਾਰੇ ਬਰੀਕ ਖਿਲਰੇ ਹੋਏ ਕਣਾਂ ਨੂੰ ਆਪਣੇ ਨਾਲ ਹੀ ਚਪੇੜ ਦੇਗਾ। ਕਹਿੰਦੇ ਰਾਗ ਵਿੱਚ ਇਹ ਗੁਣ ਹੈ, ਜੇ ਮਹਾਰਾਜ ਦੀ ਵਡਿਆਈ ਪਾ ਕੇ ਗਾਈ ਜਾਵੇ ਤੇ ਜਿਵੇਂ ਮਨ ਜਿੰਨੇ ਮਰਜ਼ੀ ਖੰਡਾ 'ਚ ਖਿਲਰੇ ਹੋਣ ਆਪਣੇ ਨਾਲ ਜੋੜ ਕੇ ਇਕਾਗਰ ਕਰ ਲਏਗਾ। ਉਸੇ ਵੇਲੇ ਖਿਲਰੇ ਮਨਾਂ ਨੂੰ ਇਕੱਠੇ ਕਰਨ ਲਈ ਰਾਗ ਦਾ ਬਹੁਤ ਵੱਡਾ ਸਾਧਨ ਹੈ। ਪਰ ਇਹ ਦੇਖੋ ਵੀ ਰਾਗ ਵਿੱਚ ਪਾਇਆ ਕੀ ਜਾ ਰਿਹਾ, ਗਾਇਆ ਕੀ ਜਾ ਰਿਹਾ। ਹੁਣ ਰਾਗ ਵਿੱਚ ਤਾਂ ਸਾਧ ਸੰਗਤ ਜੀ ਉਹ ਵੀ ਗੀਤ ਗਾਏ ਜਾ ਰਹੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਮੇਰੇ ਮੋਹਨ ਸਰਾਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਜਿਹੜੇ ਅਜਾਈ ਬੋਲ ਜਲ ਚਲੇ ਜਾਣੇ ਆ, ਸਾਕਤਾਂ ਵਾਲੇ ਗੀਤ ਉਹ ਧੁਨਾ ਉਹ ਨਾਦ ਉਹ ਰਾਗ ਉਹ ਨਾ ਮੇਰੇ ਕੰਨਾਂ 'ਚ ਪੈਣ ਜਿਹੜੇ ਸਾਕਤਾਂ ਵਾਲੇ ਆ। ਪਰ ਪਰਮੇਸ਼ੁਰ ਦੀ ਵਡਿਆਈ ਤੋਂ ਸਾਧ ਸੰਗਤ ਜੀ ਕੋਈ ਮਨਾ ਨਹੀਂ। ਪਰਮੇਸ਼ੁਰ ਦੀ ਵਡਿਆਈ ਗਾਉਣ ਲਈ ਤਾਂ ਮਹਾਰਾਜ ਨੇ ਹਰ ਸ਼ਬਦ ਵਿੱਚ ਹੀ ਲਗਭਗ ਇੱਕ ਇੱਕ ਪ੍ਰਮਾਣ ਦਿੱਤਾ ਵੀ ਤੁਸੀਂ ਪਰਮੇਸ਼ੁਰ ਦੀ ਵਡਿਆਈ ਗਾਵੋ ਗਾਵੋ ਜ਼ਰੂਰ ਗਾਓ, ਸ਼੍ਰਵਣੀ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਮਹਾਰਾਜ ਨੇ ਆਖਿਆ ਗਾਓ ਭਾਈ ਉਹਦੇ ਗੀਤ ਗਾਓ, ਪਰ ਪਰਮੇਸ਼ੁਰ ਦੀ ਵਡਿਆਈ ਗਾਓ ਜਿੰਨੀ ਗਾ ਸਕਦੇ ਹੈ। ਅਤੇ ਮਹਾਰਾਜ ਨੇ ਸਿਰਫ ਗਾਵਿਆ ਹੀ ਹੈ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖੋ ਸਿਰਫ ਗਾਵਿਆ ਮਹਾਰਾਜ ਦੀ ਵਡਿਆਈ ਨੂੰ, ਕੋਈ ਜਲ ਧਾਰੇ ਨਹੀਂ ਕੀਤੇ, ਧੂਣੀਆਂ ਨਹੀਂ ਤਪਾਈਆਂ, ਪੁੱਠੇ ਨਹੀਂ ਲਟਕੇ, ਕੋਈ ਮਹਾਰਾਜ ਪਹਾੜਾਂ ਦੀਆਂ ਗੁਫਾਵਾਂ 'ਚ ਨਹੀਂ ਜਾ ਕੇ ਬੈਠੇ ਜੋ ਪਹਿਲੇ ਸਾਧਨ ਚੱਲਦੇ ਸਨ, ਕੋਈ ਚੌਂਕਿਆਂ ਦੀਆਂ ਲਕੀਰਾਂ ਨਹੀਂ ਮਹਾਰਾਜ ਨੇ ਖਿੱਚੀਆਂ, ਕੋਈ 14-14 ਤਿਲਕ ਨਹੀਂ ਲਾਇਆ ਆਪਣੇ ਸਰੀਰਾਂ 'ਤੇ, ਸਿਰਫ ਇੱਕ ਪਰਮੇਸ਼ੁਰ ਨੂੰ ਗਾਵਿਆ ਮਹਾਰਾਜ ਨੇ ਅਤੇ ਪ੍ਰੇਮ ਨਾਲ ਗਾਇਆ, ਉਹਦੀ ਵਡਿਆਈ ਗਾਈ। ਗੁਰੂ ਸਾਹਿਬ ਜੀ ਨੇ ਸਾਰੀ ਦੁਨੀਆਂ 'ਚ ਫੰਡ ਵਰਤਾ ਦਿੱਤੀ। ਇਸ ਲਈ ਕਹਿੰਦੇ ਗੁਰਮੁਖੋ, ਰਾਗ ਵਿੱਚ ਜੇ ਪਰਮੇਸ਼ੁਰ ਦੀ ਵਡਿਆਈ ਆਪਾਂ ਗਾਉਂਦੇ ਹਾਂ ਤਾਂ ਇਹਨੂੰ ਭਲਾ ਹੋਰ ਕੋਈ ਕੰਮ ਨਹੀਂ, ਇਹ ਸਭ ਤੋਂ ਚੰਗਾ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ। ਰਾਗ ਸਾਧ ਸੰਗਤ ਜੀ ਹੁੰਦੀਆਂ ਜਿਵੇਂ ਇੱਕ ਗਾਉਣ ਦਾ ਤਰੀਕਾ, ਇਸੇ ਤਰ੍ਹਾਂ ਰਾਗ ਦਾ ਦੂਸਰਾ ਅਰਥ ਕੀਤਾ ਵਿਦਵਾਨਾਂ ਨੇ ਪ੍ਰੇਮ। ਕਹਿੰਦੇ ਨੇ ਪ੍ਰੇਮ ਗੁਰਮੁਖੋ ਉਹ ਸਾਰਿਆਂ ਤੋਂ ਭਲਾ ਜਿਸ ਪ੍ਰੇਮ ਦੇ ਕਰਨ ਕਰਕੇ ਪਰਮਾਤਮਾ ਮਨ 'ਚ ਵੱਸ ਜਾਏ। ਸਾਰੇ ਹੁਣ ਪ੍ਰੇਮ ਤਾਂ ਆਪਾਂ ਆਪਣੇ ਸਰੀਰ ਨਾਲ ਕਰਦੇ ਹਾਂ, ਆਪਣੇ ਪਰਿਵਾਰ ਨਾਲ ਕਰਦੇ ਹਾਂ, ਪਦਾਰਥਾਂ ਨਾਲ ਕਰਦੇ ਹਾਂ, ਆਪਣੇ ਕੰਮ ਨਾਲ ਕਰਦੇ ਹਾਂ। ਪ੍ਰੇਮ ਤਾਂ ਬਹੁਤ ਤਰੀਕਿਆਂ ਦਾ, ਕੋਈ ਪ੍ਰੇਮ ਆਪਣੇ ਸੰਬੰਧੀਆਂ ਨਾਲ ਕਰਦਾ, ਪਰ ਇਹਨਾਂ ਸਾਰੇ ਪ੍ਰੇਮਾਂ ਦੇ ਨਾਲ ਕੋਈ ਪਰਮਾਤਮਾ ਮਨ 'ਚ ਨਹੀਂ ਵੱਸ ਜਾਂਦਾ। ਕਹਿੰਦੇ ਸਾਰੇ ਪ੍ਰੇਮ ਦੇ ਤਰੀਕਿਆਂ ਵਿੱਚੋਂ ਉਹ ਪ੍ਰੇਮ ਭਲਾ ਜਿਸ ਪ੍ਰੇਮ ਦੇ ਕਰਨ ਕਰਕੇ ਪਰਮਾਤਮਾ ਮਨ 'ਚ ਵੱਸ ਜਾਏ। ਇਸ ਲਈ ਕਹਿੰਦੇ ਪ੍ਰੇਮ ਪਰਮਾਤਮਾ ਨਾਲ ਕਰਨਾ ਚਾਹੀਦਾ, ਮਹਾਰਾਜ ਨਾਲ ਪ੍ਰੇਮ ਕਰੇ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ। ਕਹਿੰਦੇ ਸਾਰੇ ਰਾਗਾਂ 'ਚ ਗੁਰਮੁਖੋ ਉਹ ਭਲਾ ਰਾਗ ਹੈ ਜਿਸ ਰਾਗ ਦੇ ਗਾਉਣ ਕਰਕੇ ਪਰਮਾਤਮਾ ਮਨ 'ਚ ਆਣ ਵਸੇ, ਜਿਸ ਰਾਗ ਦੇ ਗਾਉਣ ਕਰਕੇ ਪਰਮਾਤਮਾ ਦਾ ਪ੍ਰੇਮ ਮਨ 'ਚ ਆ ਜਾਵੇ, ਸ਼ਰਧਾ ਭਾਵਨਾ ਆ ਜਾਵੇ, ਦ੍ਰਿੜਤਾ ਆ ਜਾਵੇ, ਵਿਸ਼ਵਾਸ ਪ੍ਰਪੱਕ ਹੋ ਜਾਵੇ, ਉਸ ਰਾਗ ਨੂੰ ਜ਼ਰੂਰ ਗਾਉਣਾ ਚਾਹੀਦਾ। ਬਾਬਾ ਆਨੰਦ ਸਿੰਘ ਜੀ ਦੇ ਕੋਲੇ ਸਾਧ ਸੰਗਤ ਜੀ ਕੋਈ ਸਮਾਗਮ ਕਹਿੰਦੇ ਚੱਲਦਾ ਸੀ ਅਤੇ ਰਾਗੀ ਸਿੰਘ ਹਾਜ਼ਰੀ ਭਰਦੇ ਸਨ। ਰਾਗੀਆਂ ਨੇ ਆਪਣੇ ਸਾਜ਼ ਖੋਲ੍ਹੇ ਅਤੇ ਉਹਨਾਂ ਨੂੰ ਆਖਿਆ ਜੀ ਕੀ ਸੁਣਾਈਏ। ਉਹ ਕਹਿੰਦੇ ਕੋਈ ਨਹੀਂ ਮਹਾਰਾਜ ਦੀ ਵਡਿਆਈ ਸੁਣਾਓ, ਜੋ ਮਰਜ਼ੀ ਸੁਣਾਓ, ਪਰ ਗੁਰੂ ਸਾਹਿਬ ਦੀ ਵਡਿਆਈ ਸੁਣਾਓ। ਉਹ ਕਹਿੰਦੇ ਨਹੀਂ ਜੀ, ਤੁਸੀਂ ਦੱਸੋ, ਜਿਹੜੀ ਆਈਟਮ ਆਖੋਗੇ ਉਹੀ ਪੇਸ਼ ਕਰਾਂਗੇ। ਉਹਨਾਂ ਆਖਿਆ ਨਹੀਂ, ਆਈਟਮਾਂ ਪੇਸ਼ ਨਹੀਂ ਕਰਨੀਆਂ, ਮਹਾਰਾਜ ਦੀ ਵਡਿਆਈ ਸੁਣਾਓ ਸਾਨੂੰ। ਉਹ ਕਹਿੰਦੇ ਨਹੀਂ ਜੀ, ਮਿਹਨਤ ਕੀਤੀ ਹੈ, ਰਾਗ ਸਿੱਖਿਆ, ਸਾਡੇ ਕੋਲ ਵਿੱਦਿਆ, ਤੁਸੀਂ ਜੋ ਆਖੋਗੇ ਸੁਣਾਵਾਂਗੇ, ਤੁਸੀਂ ਦੱਸੋ ਕੀ ਸੁਣਨਾ। ਉਹ ਕਹਿੰਦੇ ਚਲੋ ਫਿਰ ਮਾਰੂ ਸੁਣਾਓ ਸਾਨੂੰ, ਮਾਰੂ ਰਾਗ ਸੁਣਾਓ, ਕਿਉਂਕਿ ਮਾਰੂ ਸਾਹਿਬ ਸੰਗਤ ਜੀ ਅਸਲ 'ਚ ਸਾਰਾ ਬਰਾਗ ਹੈ। ਉਹਨਾਂ ਨੇ ਆਖਿਆ ਮਨ 'ਚ ਬਰਾਗ ਆਉਣਾ ਚਾਹੀਦਾ, ਪ੍ਰੇਮ ਆਉਣਾ ਚਾਹੀਦਾ, ਇਸ ਕਰਕੇ ਮਾਰੂ ਰਾਗ ਸੁਣਾ ਦਿਓ। ਮਾਰੂ ਰਾਗ ਸਾਰਾ ਹੀ ਸਾਧ ਸੰਗਤ ਜੀ ਬਰਾਗ ਦਾ ਹੀ ਭਰਿਆ ਹੋਇਆ। ਉਹਨਾਂ ਨੇ ਸਾਰਾ ਯਤਨ ਕੀਤਾ, ਮਾਰੂ ਰਾਗ ਉਹਨਾਂ ਨੇ ਸੁਣਾਇਆ ਸਾਧ ਸੰਗਤ ਜੀ, ਪਰ ਕੋਈ ਰਸ ਨਾ ਬਣਿਆ। ਐਸੀ ਕਲਾ ਕੋ ਵਰਤੀ, ਘੰਟਾ ਭਰ ਕੀਰਤਨ ਕੀਤਾ, ਕੋਈ ਰਸ ਨਾ ਬਣਿਆ। ਮੁੜ ਕੇ ਕੋਲ ਬੈਠੇ ਸੀ ਰਾਗੀ ਸੁੰਦਰ ਸਿੰਘ ਜੀ, ਜਿਨ੍ਹਾਂ ਨੇ ਉਹਨਾਂ ਕੋਲ ਬਹੁਤ ਕੀਰਤਨ ਕੀਤਾ। ਦੂਸਰੇ ਰਾਗੀ ਭਾਈ ਸੁਜਾਨ ਸਿੰਘ ਜੀ, ਪੰਥ ਦੇ ਬਹੁਤ ਸਾਧ ਸੰਗਤ ਜੀ, ਸਤਿਕਾਰਯੋਗ ਰਾਗੀ ਹੋਏ, ਜਿਨ੍ਹਾਂ ਨੇ ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਕੀਰਤਨ ਕੀਤਾ। ਰਾਗੀ ਭਾਈ ਸੁਜਾਨ ਸਿੰਘ ਜੀ ਦਿੱਲੀ ਵਾਲੇ, ਉਹ ਇੰਨੇ ਗੁਰਮੁਖ ਸਨ, ਉਹਨਾਂ ਨੇ ਰਾਗੀ ਸੁਜਾਨ ਸਿੰਘ ਹੋਣਾ ਨੇ ਸਾਧ ਸੰਗਤ ਜੀ ਕਹਿੰਦੇ ਨੇ ਸੰਗਤ ਨੂੰ ਬਹੁਤ ਕੀਰਤਨ ਸੁਣਾਇਆ ਅਤੇ ਰਾਗਾਂ 'ਚ ਗਾਉਂਦੇ ਸਨ ਉਹ ਮਹਾਰਾਜ ਦੀ ਬਾਣੀ। ਅਖੀਰ ਉਹਨਾਂ ਨੇ ਕੀਰਤਨ ਕਰਨਾ ਬੰਦ ਕਰ ਦਿੱਤਾ ਸੰਗਤ ਵਿੱਚ, ਅਤੇ ਹੁਣ ਉਹਨਾਂ ਨੇ ਕੀਰਤਨ ਕਰਨਾ ਸਿਰਫ ਆਪਣੇ ਘਰ ਆਪਣੇ ਘਰ। ਜਦੋਂ ਮੌਜ ਆਈ ਉਹਨਾਂ ਆਪਣੇ ਸਾਜ਼ ਖੋਲ੍ਹਣੇ ਅਤੇ ਆਪਣੇ ਘਰੇ ਬੈਠ ਕੇ ਕੀਰਤਨ ਕਰਨਾ, ਕਿਸੇ ਨੂੰ ਨਹੀਂ ਸੁਣਾਉਣਾ। ਜਿਹੜੇ ਆਂਢੀ ਗੁਆਂਢੀ ਸਨ ਉਹਨਾਂ ਨੇ ਆਖਿਆ ਵੀ ਰਾਗੀ ਜੀ ਤੁਸੀਂ ਆਪੇ ਕੀਰਤਨ ਗਾ ਲੈਂਦੇ ਜੇ, ਆਪੇ ਸੁਣ ਲੈਂਦੇ ਜੇ, ਭਾਈ ਤੁਸੀਂ ਜੇ ਤੁਹਾਡੀ ਆਗਿਆ ਹੋਵੇ ਤਾਂ ਜੋ ਤੁਸੀਂ ਕੀਰਤਨ ਕਰਦੇ ਅਸੀਂ ਆ ਕੇ ਸੁਣ ਲਿਆ ਕਰੀਏ ਤੁਹਾਡੇ ਘਰੇ। ਉਹਨੇ ਕਿਹਾ ਦੇਖੋ ਭਾਈ, ਅਸੀਂ ਸੰਗਤ 'ਚ ਬਹੁਤ ਸਮਾਂ ਕੀਰਤਨ ਕੀਤਾ, ਹੁਣ ਅਸੀਂ ਕੀਰਤਨ ਕਰਦੇ ਹਾਂ ਆਪਣੇ ਵਾਸਤੇ, ਆਪ ਸੁਣਦੇ ਹਾਂ, ਆਪ ਮਹਾਰਾਜ ਦੀ ਖੁਸ਼ੀ ਲੈਣ ਲਈ ਅਸੀਂ ਹੁਣ ਇਹ ਕੀਰਤਨ ਸੰਗਤ ਲਈ ਨਹੀਂ, ਇਹ ਆਪਣੇ ਲਈ ਹੈ। ਜੇ ਤੁਸੀਂ ਸੁਣਨਾ ਚਾਹੁੰਦੇ ਹਾਂ ਮਹਾਰਾਜ ਦੀ ਵਡਿਆਈ, ਅਸੀਂ ਮਨਾ ਨਹੀਂ ਕਰ ਸਕਦੇ, ਪਰ ਅਸੀਂ ਤੁਹਾਡੀ ਮਰਜ਼ੀ ਨਾਲ ਸ਼ੁਰੂ ਨਹੀਂ ਕਰਨਾ ਅਤੇ ਤੁਹਾਡੀ ਮਰਜ਼ੀ ਨਾਲ ਬੰਦ ਨਹੀਂ ਕਰਨਾ,
ਤੁਹਾਡੀ ਮਰਜ਼ੀ ਦੇ ਸ਼ਬਦ ਨਹੀਂ ਗਾਉਣੇ, ਜੋ ਸਾਡਾ ਜੀ ਕਰੂਗਾ ਉਹ ਗਾਵਾਂਗੇ, ਕਿਉਂਕਿ ਅਸੀਂ ਆਪਣੇ ਲਈ ਕਰ ਰਹੇ। ਅਗਰ ਤੁਸੀਂ ਸੁਣਨਾ ਤਾਂ ਜੀ ਆਇਆਂ ਨੂੰ ਜ਼ਰੂਰ ਦਰਵਾਜ਼ਾ ਖੁੱਲ੍ਹਾ, ਆਣ ਕੇ ਸੁਣਿਆ ਕਰੋ, ਪਰ ਗਾਵਾਂਗੇ ਆਪਣੀ ਮਰਜ਼ੀ ਨਾਲ। ਉਹਨਾਂ ਨੇ ਸਾਧਸੰਗ ਜੀ ਕੀਰਤਨ ਕਰਨਾ ਤਾਂ ਹੌਲੀ ਹੌਲੀ ਆਂਢੀ ਗੁਆਂਢੀ ਆਉਣ ਲੱਗ ਪਏ, ਸਾਰਾ ਪਿੰਡ ਹੀ ਆਉਣ ਲੱਗ ਪਿਆ, ਚੰਗੀ ਸੰਗਤ ਜੋੜਨ ਲੱਗ ਪਈ ਉਹਨਾਂ ਦੇ ਘਰੇ। ਸੰਗਤਾਂ ਵਾਰੀ ਵਾਰੀ ਦੇਗ ਬਣਾ ਕੇ ਲਿਆਉਣ ਲੱਗ ਪਈਆਂ, ਕਦੇ ਕਿਸੇ ਨੇ ਲੈ ਆਉਣੀ, ਕਦੇ ਕਿਸੇ ਨੇ, ਦੀਵਾਨ ਫੇਰ ਸੱਜਣ ਲੱਗ ਪਏ। ਪਰ ਕੀਰਤਨ ਉਹਨਾਂ ਆਪਣੀ ਮਰਜ਼ੀ ਨਾਲ ਕਰਨਾ। ਉਹਨਾਂ ਕਹਿਣਾ ਜਦੋਂ ਜੀ ਕਰੂ ਹਟਾਂਗੇ, ਕਿਸੇ ਦਾ ਜੀ ਕਰਦਾ ਉੱਠ ਕੇ ਜਦੋਂ ਮਰਜ਼ੀ ਚੱਲ ਜਾਏ, ਜਦੋਂ ਮਰਜ਼ੀ ਆ ਕੇ ਬੈਠੇ, ਪਰ ਅਸੀਂ ਆਪਣੀ ਮੌਜ ਨਾਲ ਕਰਨਾ, ਆਪ ਆਨੰਦ ਲੈਣ ਲਈ। ਉਹਨਾਂ 6-6 ਘੰਟੇ ਲਗਾਤਾਰ ਕੀਰਤਨ ਕਰੀ ਜਾਣਾ ਅਤੇ ਬਹੁਤ ਆਨੰਦ ਮਾਨਣਾ। ਕਹਿੰਦੇ ਸੰਗਤਾਂ ਨੇ ਵੀ ਬੜਾ ਸੁੱਖ ਮਾਣਿਆ ਕੀਰਤਨ ਸੁਣ ਸੁਣ ਕੇ। ਉਹਨਾਂ ਦਾ ਰਾਗੀ ਸੁਜਾਨ ਸਿੰਘ ਦਾ ਸਾਧ ਸੰਗਤ ਜੀ ਇੱਕ ਕੁੱਤਾ ਸੀ ਰੱਖਿਆ ਹੋਇਆ, ਉਹ ਐਸਾ ਕੀਰਤਨ ਦਾ ਹੌਲੀ ਹੌਲੀ ਮਹਾਰਾਜ ਦੀ ਵਡਿਆਈ ਦਾ ਅਸਰ ਸਾਰੇ ਜੀਵਾਂ 'ਤੇ ਪੈਣਾ ਹੁੰਦਾ। ਉਹ ਕੁੱਤੇ ਨੇ ਸਾਧ ਸੰਗਤ ਜੀ ਜਦੋਂ ਸੰਗਤ ਨੇ ਆਉਣਾ ਅਤੇ ਕੀਰਤਨ ਸ਼ੁਰੂ ਹੋ ਜਾਣਾ, ਉਹਨੇ ਸੰਗਤਾਂ ਦੇ ਜੋੜਿਆਂ 'ਚ ਬੈਠੇ ਰਹਿਣਾ, ਅਤੇ ਜੇ 6 ਘੰਟੇ ਕੀਰਤਨ ਚੱਲਣਾ, 6 ਘੰਟੇ ਕੁੱਤੇ ਨੇ ਹਿੱਲਣਾ ਨਹੀਂ। ਜੇ 4 ਘੰਟੇ ਕੀਰਤਨ ਹੋਣਾ, ਉਹਨੇ 4 ਘੰਟੇ ਜੋੜਿਆਂ 'ਚ ਬੈਠੇ ਰਹਿਣਾ। ਲੋਕਾਂ ਨੇ ਵੇਖਿਆ ਵੀ ਕਮਾਲ ਦਾ ਕੁੱਤਾ ਭਾਈ ਹੈ, ਵੀ ਜਦੋਂ ਸੰਗਤ ਆਣ ਕੇ ਬੈਠ ਜਾਂਦੀ ਹੈ, ਬੈਠ ਜਾਂਦਾ ਜੋੜਿਆਂ 'ਚ, ਅਤੇ ਜਿੰਨੀ ਦੇਰ ਕੀਰਤਨ ਹੁੰਦਾ ਰਹਿੰਦਾ ਇਹ ਉੱਠਦਾ ਹੀ ਨਹੀਂ। ਖੁਰਿਆ ਇਹਦੇ ਕੀ ਅਸਰ ਪੈਂਦਾ? ਕਿਸੇ ਨੂੰ ਉਹ ਕੁੱਤਾ ਬੜਾ ਚੰਗਾ ਲੱਗਾ, ਕੋਈ ਸਾਧ ਸੰਗਤ ਜੀ ਉਹਨਾਂ ਦਾ ਉਹ ਕੁੱਤਾ ਫੜ ਕੇ ਲੈ ਗਿਆ, ਜਾਣ ਲੱਗਾ ਕੁੱਤਾ ਹੀ ਲੈ ਗਿਆ, ਅੱਗੇ ਭੇਜ ਦਿੱਤਾ ਕਿਤੇ ਅਗਾਂਹ ਦੀ ਅਗਾਂਹ, ਵੀ ਕੁੱਤਾ ਪਸੰਦ ਆ ਗਿਆ। ਕਹਿੰਦੇ ਰਾਗੀ ਜੀ ਨੇ ਵੇਖਿਆ ਕੁੱਤਾ ਲੈ ਗਿਆ ਕੋਈ ਸਾਡਾ, ਚੰਗਾ ਸੀ ਕੁੱਤਾ, ਪਰ ਚਲੋ ਕੋਈ ਨਹੀਂ। ਉਹ ਕਹਿੰਦੇ ਵੀ ਇੱਕ ਦਿਨ ਅਸੀਂ ਆਪਣੇ ਦਰਵਾਜ਼ੇ 'ਚ ਕੀਰਤਨ ਦੀ ਸਮਾਪਤੀ ਕਰਕੇ ਸਭ ਲੋਕ ਚਲੇ ਗਏ ਸਨ ਸੰਗਤਾਂ, ਤਾਂ ਆਪਣੇ ਦਰਵਾਜ਼ੇ 'ਚ ਖਲੋਤੇ ਸਨ, ਆਪਣੇ ਦਰਵਾਜ਼ੇ 'ਚ ਖੜੇ। ਕਹਿੰਦੇ 3 ਮਹੀਨੇ ਹੋ ਗਏ ਸਨ ਕੁੱਤੇ ਨੂੰ ਗਏ ਨੂੰ, ਅਤੇ ਇੱਕ ਪਾਸਿਓਂ ਕੁੱਤਾ ਭੱਜਾ ਆਵੇ, ਆਣ ਕੇ ਜਿਉਂ ਪੈਰਾਂ ਨੂੰ ਚੱਟਣ ਲੱਗਾ, ਪੈਰਾਂ 'ਚ ਲੇਟੀ ਜਾਏ, ਕਹਿੰਦੇ ਸਾਡੇ ਲੇਟੀ ਜਾਏ, ਪੈਰ ਚੱਟੀ ਜਾਏ, 3 ਮਹੀਨਿਆਂ ਬਾਅਦ ਕਿਤੇ ਕੁੱਤਾ ਉੱਥੋਂ ਛੁੱਟਿਆ ਤਾਂ ਆ ਗਿਆ ਕੁੱਤਾ, ਸਾਧ ਸੰਗਤ ਜੀ ਵਾਪਸ ਘਰ ਆ ਜਾਂਦਾ ਜਿੰਨੀ ਮਰਜ਼ੀ ਦੂਰ ਆਪਾਂ ਛੱਡ ਆਈਏ, ਬੜਾ ਸਿਆਣਾ ਜਾਨਵਰ ਇਹ, ਵਾਪਸ ਆ ਜਾਏਗਾ ਲੱਭਦਾ ਆਪਣੇ ਮਾਲਕ ਦੇ ਘਰੇ। ਕਹਿੰਦੇ 3 ਮਹੀਨਿਆਂ ਬਾਅਦ ਆਇਆ ਅਤੇ ਸਾਡੇ ਪੈਰ ਚੱਟੀ ਜਾਏ, ਬੜਾ ਪ੍ਰੇਮ ਕਰੇ, ਉਹਦੇ ਪ੍ਰੇਮ ਵੱਲ ਦੇਖ ਕੇ ਕਹਿੰਦੇ ਸਾਡੀਆਂ ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ, ਅਤੇ ਅਸੀਂ ਆਖਿਆ ਉਹ ਭਲਿਆ ਤੂੰ ਤੇ ਕੁੱਤਾ, 3 ਮਹੀਨੇ ਤੈਨੂੰ ਕੋਈ ਲੈ ਗਿਆ ਚੱਕ ਕੇ, ਉਹਨੇ ਤੈਨੂੰ ਸਾਂਭਿਆ ਵੀ ਹੋਵੇਗਾ, ਦੁੱਧ ਵੀ ਪਿਆਇਆ ਹੋਣਾ, ਤੈਨੂੰ ਖਵਾਇਆ, ਸੇਵਾ ਕੀਤੀ, ਪਰ 3 ਮਹੀਨਿਆਂ ਬਾਅਦ ਵੀ ਤੂੰ ਆਪਣੇ ਮਾਲਕ ਨੂੰ ਨਹੀਂ ਭੁੱਲਿਆ, ਉਹ ਤੇਰੇ ਵਰਗੇ ਤੇ ਅਸੀਂ ਨਹੀਂ। ਜਿਸ ਮਾਲਕ ਨੇ ਸਾਨੂੰ ਇੰਨਾ ਕੁਝ ਦਿੱਤਾ, ਸਰੀਰ ਦਿੱਤਾ, ਸਵਾਸ ਦਿੱਤੇ, ਖਾਣ ਲਈ ਦਿੱਤਾ, ਪਹਿਨਣ ਲਈ ਦਿੱਤਾ, ਇੰਨਾ ਪ੍ਰੇਮ ਤੇ ਅਸੀਂ ਆਪਣੇ ਮਾਲਕ ਨੇ ਦੇ ਨਾਲ ਨਹੀਂ ਕਰਦੇ ਜਿੰਨਾ ਤੂੰ ਮੇਰੇ ਨਾਲ ਕਰੀ ਜਾਂਦਾ ਇੱਕ ਕੁੱਤਾ ਹੋ ਕੇ। ਕਹਿੰਦੇ ਬੜਾ ਬਰਾਗ ਆਇਆ ਭਾਈ, ਦੇਖੋ 3 ਮਹੀਨਿਆਂ ਬਾਅਦ ਵੀ ਕੁੱਤਾ ਪ੍ਰੇਮ ਕਰਨਾ ਨਹੀਂ ਭੁੱਲਿਆ, ਤੇ ਅੱਜ ਪੈਰ ਹੀ ਚੱਟੀ ਜਾਂਦਾ, ਇੰਨਾ ਪ੍ਰੇਮ ਕਰਦਾ ਵੀ ਮੈਂ ਕਿੰਨੇ ਸਮੇਂ ਬਾਅਦ ਮਿਲਿਆ ਤੁਹਾਨੂੰ। ਕਹਿੰਦੇ ਇੰਨਾ ਅਸੀਂ ਨਹੀਂ ਮਹਾਰਾਜ ਨਾਲ ਕਰਦੇ ਜਿਹਨੇ ਸਾਨੂੰ ਮਨੁੱਖਾ ਜੀਵਨ ਦਿੱਤਾ ਤੇ ਇੰਨੀਆਂ ਦਾਤਾਂ ਦਿੱਤੀਆਂ। ਉਹਨਾਂ ਦਾ ਸੰਗੀ ਸੀ ਰਾਗੀ ਸੁੰਦਰ ਸਿੰਘ, ਜਦੋਂ ਉਹਨਾਂ ਨੇ ਸਾਧ ਸੰਗਤ ਜੀ ਸਾਜ਼ ਖੋਲ੍ਹੇ ਅਤੇ ਆਖਿਆ ਜੀ ਮਹਾਂਪੁਰਸ਼ੋ ਕੀ ਸੁਣਾਈਏ, ਉਹ ਕਹਿੰਦੇ ਕੋਈ ਨਹੀਂ ਜੋ ਮਰਜ਼ੀ ਸੁਣਾਓ, ਪਰ ਸੰਗਤ ਦੇ ਮਨਾਂ 'ਚ ਇਕਾਗਰਤਾ ਹੋਣੀ ਚਾਹੀਦੀ ਹੈ। ਉਹ ਕਹਿੰਦੇ ਨਹੀਂ ਤੁਸੀਂ ਕੋਈ ਨਹੀਂ ਹੁਕਮ ਕਰੋ। ਉਹਨਾਂ ਆਖਿਆ ਜੀ ਫਿਰ ਮਾਰੂ ਰਾਗ ਸੁਣਾਓ। ਉਹ ਕਹਿੰਦੇ ਚੰਗਾ ਮਹਾਂਪੁਰਸ਼ੋ ਅਰਦਾਸ ਕਰੋ ਮਹਾਰਾਜ ਅੱਗੇ, ਗੁਰੂ ਸਾਹਿਬ ਜੀ ਆਪ ਵਿੱਚ ਵਰਤ ਕੇ ਸਾਡੇ ਤੋਂ ਕੀਰਤਨ ਕਰਵਾ ਲੈਣ। ਉਹਨਾਂ ਕਿਹਾ ਕੋਈ ਨਹੀਂ ਮਹਾਰਾਜ ਦੀ ਵਡਿਆਈ ਸਰਦਾ ਨਾ ਕਰੋ, ਗੁਰੂ ਸਾਹਿਬ ਕਿਰਪਾ ਕਰਨਗੇ। ਕਹਿੰਦੇ ਸਾਧ ਸੰਗਤ ਜੀ ਫਿਰ ਰਾਗੀ ਸੁੰਦਰ ਸਿੰਘ ਹੋਣਾ ਕੀਰਤਨ ਕੀਤਾ, ਜਿਵੇਂ ਸਮਾਂ ਬੱਜ ਗਿਆ ਹੋਵੇ, ਖੜੀ ਗਿਆ ਹੋਵੇ, ਜਿਵੇਂ ਸਮਾਂ ਇੰਨਾ ਰਾਸ ਬਣਿਆ, ਮਾਰੂ ਹੀ ਉਹਨਾਂ ਨੇ ਗਾਵਿਆ ਅਤੇ ਮਾਰੂ ਰਾਗ ਹੀ ਉਹਨਾਂ ਨੇ ਗਾਵਿਆ। ਪਰ ਕਹਿੰਦੇ ਨੇ ਸਰਦਾ ਭਾਵਨਾ ਨਾਲ ਗਾਏ ਦੇ ਸਾਧ ਸੰਗਤ ਜੀ ਕੁਝ ਵੱਖਰੇ ਅਸਰ ਹੁੰਦੇ। ਭਾਵਨਾ ਨਾਲ ਗਾਇਆ, ਸਾਰੀ ਸੰਗਤ ਦਾ ਮਨ ਹੀ ਇਕਾਗਰ ਹੋ ਗਿਆ। ਇਸ ਲਈ ਕਹਿੰਦੇ ਗੁਰਮੁਖੋ ਰਾਗ ਗਾਇਆ ਤਾਂ ਉਹ ਸਾਰਿਆਂ ਤੋਂ ਭਲਾ, ਜਿਸ ਕਰਕੇ ਮਹਾਰਾਜ ਦਾ ਨਾਮ ਮਨ 'ਚ ਵਸੇ, ਸ਼ਰਧਾ ਆ ਜਾਏ, ਪ੍ਰੇਮ ਆ ਜਾਏ, ਉਹ ਸਾਰੇ ਰਾਗਾਂ ਤੋਂ ਭਲਾ। ਉਵੇਂ ਰਾਗ ਵਿੱਚ ਸਾਧ ਸੰਗਤ ਜੀ ਇੱਕ ਸ਼ਕਤੀ ਵੀ ਹੈ ਬਹੁਤ। ਮਹਾਰਾਜ ਨੇ ਬਾਣੀ ਰਾਗਾਂ ਵਿੱਚ ਹੀ ਕਿਉਂ ਉਚਾਰਨ ਕੀਤੀ? ਲਿਖਵਾਈ ਵੀ ਸਾਰੀ ਰਾਗਾਂ 'ਚ ਹੀ ਹੈ, ਇਹ ਨਹੀਂ ਵੀ ਇਕੱਲੀ ਗਾਈ ਰਾਗਾਂ 'ਚ ਸੀ, ਲਿਖਵਾਈ ਵੀ ਮਹਾਰਾਜ ਨੇ ਰਾਗਾਂ 'ਚ, ਰਾਗ 'ਚ ਲਿਖਵਾਈ। ਇਸ ਕਰਕੇ ਆ ਭਾਈ ਗੁਰਮੁਖੋ, ਇਹਨਾਂ ਇਹਨਾਂ ਰਾਗਾਂ ਵਿੱਚ ਐਸ ਐਸ ਸਮੇਂ ਆਹਾ ਸ਼ਬਦ ਗਾਓਗੇ ਤਾਂ ਬਹੁਤੀ ਕਿਰਪਾ ਵਰਤੇਗੀ, ਕਿਉਂਕਿ ਹਰ ਰਾਗ ਦੇ ਗਾਉਣ ਦਾ ਸਮਾਂ ਹੁੰਦਾ। ਰਾਗ ਸਾਧ ਸੰਗਤ ਜੀ ਜਿੰਦਾ ਜਿੰਦਾ, ਰਾਗ ਕੋਈ ਮੁਰਦਾ ਵਸਤੂ ਨਹੀਂ, ਰਾਗ ਜ਼ਿੰਦਗੀ ਬਖਸ਼ ਦਿੰਦਾ ਅੱਗਿਓਂ ਲੋਕਾਂ ਨੂੰ। ਪਰ ਜੇ ਰਾਗ ਨੂੰ ਸਮੇਂ 'ਤੇ ਗਾਇਆ ਜਾਵੇ ਅਤੇ ਰਾਗੀ ਰਾਗਾਂ ਦਾ ਮਾਹਰ ਹੋਵੇ ਅਤੇ ਗਾਈ ਜਾਵੇ ਮਹਾਰਾਜ ਦੀ ਬਾਣੀ, ਰਾਗ ਸਾਧ ਸੰਗਤ ਜੀ ਬਹੁਤ ਕਮਾਲ ਕਰਦਾ। ਬੜਾ ਲੰਮਾ ਸਮਾਂ ਰਾਗੀ ਬਲਬੀਰ ਸਿੰਘ ਹੋਣਾ ਨੇ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਕੀਰਤਨ ਕੀਤਾ। ਹੁਣ ਉਹ ਰਿਟਾਇਰ ਹੋ ਗਏ ਨੇ ਪਰ ਕੀਰਤਨ ਅਜੇ ਵੀ ਕਰਦੇ, ਕਦੇ ਕਦੇ ਹਰਿਮੰਦਰ ਸਾਹਿਬ ਦੀ ਹਾਜ਼ਰੀ ਉਹ ਭਰਦੇ ਹੁੰਦੇ ਆ। ਰਾਗੀ ਬਲਬੀਰ ਸਿੰਘ ਜੀ ਤਿੰਨੇ ਭਰਾ ਸਾਧ ਸੰਗਤ ਜੀ ਕੀਰਤਨ ਕਰਦੇ ਸੀ, ਪਰ ਹੁਣ ਉਹਨਾਂ ਦੇ ਦੋ ਭਰਾ ਚੜ੍ਹਾਈ ਕਰ ਗਏ, ਹੁਣ ਉਹਨਾਂ ਦੇ ਨਾਲ ਉਹਨਾਂ ਦਾ ਭਤੀਜਾ ਅਤੇ ਉਹਨਾਂ ਦਾ ਬੇਟਾ ਕਰਦਾ ਕੀਰਤਨ। ਬੜਾ ਸਮਾਂ ਉਹਨਾਂ ਨੇ ਹਰਿਮੰਦਰ ਸਾਹਿਬ ਕੀਰਤਨ ਕੀਤਾ, ਬਹੁਤ ਸਮਾਂ। ਰਾਗਾਂ ਦੇ ਬਹੁਤ ਮਾਹਰ ਨੇ, ਰਾਗੀ ਸਿੰਘ ਵੀ ਸਾਧ ਸੰਗਤ ਜੀ ਉਹਨਾਂ ਤੋਂ ਸਿੱਖਣ ਵਾਸਤੇ ਜਾਂਦੇ ਅਤੇ ਉਹਨਾਂ ਨੂੰ ਮੰਨਦੇ ਆ। ਇੰਨੇ ਰਾਗੀ ਉਹ ਕਹਿੰਦੇ ਸੀ ਇੱਕ ਵਾਰੀ, ਉਹ ਕਹਿੰਦੇ 3400 ਸ਼ਬਦ ਮੈਨੂੰ ਕੰਠ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਦਸਮ ਗ੍ਰੰਥ ਦਾ, ਸਰਬਲੋਕ ਗ੍ਰੰਥ ਦਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਤੇ ਭਾਈ ਨੰਦ ਲਾਲ ਜੀ ਦੇ ਬਚਨਾਂ ਦਾ ਸਾਰਾ ਪਾ ਕੇ ਕਹਿੰਦੇ 3400 ਸ਼ਬਦ ਮੈਨੂੰ ਕੰਠ ਹੈ। ਉਹਨਾਂ ਦਾ ਕੀਰਤਨ ਕਦੇ ਸੁਣੀਏ, ਇੱਕ ਸ਼ਬਦ ਸ਼ੁਰੂ ਕਰਕੇ ਸੈਂਕੜੇ ਪ੍ਰਮਾਣ ਉਹਦੇ ਨਾਲ ਰਲਦੇ ਸਤਸੰਗ ਜੀ ਦੇਈ ਜਾਣਗੇ। ਫਿਰ ਜਿਹੜੀ ਪੌੜੀ ਗਾਉਣਗੇ ਸਲੋਕ ਉਹਦੇ ਨਾਲ ਢੁਕਦਾ ਬੋਲਣਗੇ ਪ੍ਰਮਾਣ ਵਜੋਂ। ਜੇ ਸਲੋਕ ਦਾ ਕੀਰਤਨ ਕਰਦੇ ਆ, ਜਿੰਨੇ ਪ੍ਰਮਾਣ ਦੇਣਗੇ ਉਹਦੇ ਨਾਲ ਰਲਦੇ ਰਲਦੇ ਹੀ ਦੇਣਗੇ ਸਾਰੇ। ਇੰਨਾ ਕੁਝ ਸਤਸੰਗ ਜੀ ਕੰਠ ਉਹਨਾਂ ਕੀਤਾ, ਇੰਨੀ ਕਿਰਪਾ। ਉਹ ਕਹਿੰਦੇ ਅਸੀਂ ਇੱਕ ਵਾਰੀ ਗਏ ਕਲਕੱਤੇ, ਉਦੋਂ ਪੰਜਾਬ ਦਾ ਮਾਹੌਲ ਬਹੁਤ ਸਤਸੰਗ ਜੀ ਗਰਮ ਸੀ। ਕਲਕੱਤੇ ਕੀਰਤਨ ਵਾਸਤੇ ਕਿਸੇ ਨੇ ਬੁਲਾ ਲਿਆ ਗੁਰੂ ਘਰ ਵਾਲਿਆਂ। ਉਹ ਜਦੋਂ ਕਲਕੱਤੇ ਸਟੇਸ਼ਨ 'ਤੇ ਉਤਰੇ ਤਾਂ ਪੁਲਿਸ ਨੇ ਫੜ ਲਿਆ, ਉਹਨਾਂ ਦੀਆਂ ਕਿਰਪਾਨਾਂ ਦੇਖ ਕੇ, ਉਹਨਾਂ ਦੇ ਬਸਤਰ ਦੇਖ ਕੇ। ਉਹ ਫੜ ਕੇ ਸਤਸੰਗ ਜੀ ਉਹਨਾਂ ਨੂੰ ਥਾਣੇ ਲੈ ਗਏ। ਜਿਹੜਾ ਐਸਐਚਓ ਸੀ ਥਾਣੇਦਾਰ ਉਹ ਮੁਸਲਮਾਨ ਸੀ। ਉਹਨੇ ਆਖਿਆ ਤੁਸੀਂ ਕਿੱਥੇ ਫਿਰਦੇ ਭਾਈ, ਕਿਰਪਾਨਾਂ ਪਾਈਆਂ? ਉਹਨੇ ਆਖਿਆ ਅਸੀਂ ਤਾਂ ਹਰਿਮੰਦਰ ਸਾਹਿਬ ਦੇ ਰਾਗੀ ਹਾਂ, ਸਾਨੂੰ ਤਾਂ ਗੁਰਦੁਆਰੇ ਵਾਲਿਆਂ ਨੇ ਬੁਲਾਇਆ, ਕੀਰਤਨ ਕਰਨ ਵਾਸਤੇ ਆਏ ਇੱਥੇ, ਉਹਨਾਂ 'ਤੇ ਸੱਦੇ 'ਤੇ ਆਏ ਆ। ਦੇਖੋ, ਉਹਨੇ ਕਿਹਾ ਠੀਕ ਹੈ, ਸਤਿਕਾਰ ਨਾਲ ਬਿਠਾਇਆ ਉਹਨੇ। ਉਹਨੇ ਕਿਹਾ ਵੀ ਤੁਹਾਡੀ ਮੈਂ ਇਨਕੁਆਇਰੀ ਕਰਾਂਗਾ, ਫਿਰ ਛੱਡ ਦਿਆਂਗਾ। ਜੇ ਤੁਸੀਂ ਵਾਕਿਆ ਹਰਿਮੰਦਰ ਸਾਹਿਬ ਦੇ ਰਾਗੀ ਹੋਏ ਫਿਰ ਕੋਈ ਨਹੀਂ, ਤੁਸੀਂ ਇੱਥੇ ਬੈਠੋ, ਐਨ ਸਤਿਕਾਰ ਨਾਲ ਜੋ ਜਲ ਪਾਣੀ ਛਕਣਾ ਸਾਨੂੰ ਦੱਸੋ, ਅਸੀਂ ਛਕਾਵਾਂਗੇ। ਪਰ ਜੇ ਤੁਸੀਂ ਸਹੀ ਹਰਿਮੰਦਰ ਸਾਹਿਬ ਦੇ ਰਾਗੀ ਹੋਏ ਫਿਰ ਕੋਈ ਗੱਲ ਨਹੀਂ, ਫਿਰ ਮੈਂ ਤੁਹਾਨੂੰ ਆਪ ਉਸ ਗੁਰਦੁਆਰੇ ਛੱਡ ਕੇ ਆਵਾਂਗਾ, ਪਰ ਮੈਂ ਥੋੜ੍ਹੀ ਕੁ ਇਨਕੁਆਇਰੀ ਕਰਨੀ ਹੈ, ਕਿਉਂਕਿ ਮਾਹੌਲ ਨਹੀਂ ਸੀ ਉਦੋਂ ਸਾਧ ਸੰਗਤ ਜੀ ਠੀਕ। ਉਹ ਬੈਠਾ ਸੀ ਅਤੇ ਉਹਨੇ ਚਿਰ ਨੂੰ ਕਹਿੰਦੇ ਉਹਦੀ ਥਾਣੇਦਾਰ ਦੀ ਬੇਟੀ ਮਿਲਣ ਵਾਸਤੇ ਆਈ, ਮੁਸਲਮਾਨ ਸੀ ਉਹ। ਉਹਨੇ ਵੇਖਿਆ ਇਹ ਤਾਂ ਰਾਗੀ ਸਿੰਘ ਬੈਠੇ ਆ। ਉਹਨੇ ਆਪਣੇ ਪਿਤਾ ਨੂੰ ਪੁੱਛਿਆ ਵੀ ਇਹ ਕਿਉਂ ਬਿਠਾਇਆ ਇੱਥੇ? ਉਹਨੇ ਆਖਿਆ ਇਹ ਸਟੇਸ਼ਨ ਤੋਂ ਉਤਰੇ ਸੀ, ਇੱਦਾਂ ਫੜੇ ਆ, ਇਹਨਾਂ ਦੀ ਇਨਕੁਆਇਰੀ ਕਰਨੀ ਹੈ ਥੋੜ੍ਹੀ ਕੁ। ਪਰ ਇਹ ਕਹਿੰਦੇ ਅਸੀਂ ਹਰਿਮੰਦਰ ਸਾਹਿਬ ਦੇ ਕੀਰਤਨੀ ਹੈ, ਰਾਗੀ ਉੱਥੋਂ ਦੇ। ਉਹ ਕਹਿੰਦੀ ਅੱਛਾ, ਇਹ ਹਰਿਮੰਦਰ ਸਾਹਿਬ ਦੇ ਰਾਗੀ ਹੈ। ਉਹ ਅਸਲ ਵਿੱਚ ਸਾਧ ਸੰਗਤ ਜੀ ਰਾਗ ਸਿੱਖਦੀ ਸੀ, ਕਿਉਂਕਿ ਰਾਗ ਮੁਸਲਮਾਨਾਂ 'ਚ ਵੀ ਹੁਣ ਬਹੁਤ ਉੱਚ ਕੋਟੀ ਦੇ ਕਲਾਕਾਰ ਉਹਨਾਂ ਦੇ ਵਿੱਚ ਹੁੰਦੇ ਰਾਗਾਂ ਦੇ ਮਾਰ। ਉਹ ਰਾਗ ਸਿੱਖਦੀ ਸੀ। ਉਹਨੇ ਕਿਹਾ ਛੱਡੋ ਛੱਡੋ ਇਹਨਾਂ ਨੂੰ, ਜੇ ਹਰਿਮੰਦਰ ਸਾਹਿਬ ਦੇ ਕੀਰਤਨੀ ਆ, ਮੈਂ ਤਾਂ ਬੜੀ ਸੋਭਾ ਸੁਣੀ ਆ ਉੱਥੋਂ ਦੇ ਰਾਗੀਆਂ ਦੀ, ਅਤੇ ਮੈਂ ਇਹਨਾਂ ਕੋਲੋਂ ਕੁਝ ਸਿੱਖਣਾ, ਕੁਝ ਪੁੱਛਣਾ ਚਾਹੁੰਦੀ ਹਾਂ, ਤੁਸੀਂ ਇਹਨਾਂ ਨੂੰ ਛੱਡੋ। ਉਹਨੇ ਉਹ ਕਹਿੰਦੇ ਉਹ ਆਇਆ ਸਾਡੇ ਕੋਲ, ਅਤੇ ਆਣ ਕੇ ਉਹਨੇ ਆਖਿਆ ਵੀ ਠੀਕ ਹੈ ਜੀ, ਜੇ ਤੁਸੀਂ ਹਰਿਮੰਦਰ ਸਾਹਿਬ ਦੇ ਕੀਰਤਨੀ ਆ ਜੇ, ਅਤੇ ਮੇਰੀ ਬੇਟੀ ਰਾਗ ਸਿੱਖਦੀ ਹੈ, ਉਹਦੇ ਨਾਲ ਕੋਈ ਤੁਸੀਂ ਬਚਨ ਬਲਾਸ ਕਰੋ, ਮੈਂ ਤੁਹਾਨੂੰ ਛੱਡ ਦਿੰਦਾ, ਤੁਸੀਂ ਜਿੱਥੇ ਕਹੋ ਮੈਂ ਆਪ ਛੱਡ ਕੇ ਆਵਾਂਗਾ, ਪਰ ਥੋੜ੍ਹੀ ਦੇਰ ਮੇਰੇ ਘਰ ਚੱਲੋ। ਉਹਦੇ ਘਰੇ ਚਲੇ ਗਏ। ਉਹਦੀ ਬੇਟੀ ਨੇ ਆਖਿਆ ਵੀ ਜੀ ਤੁਸੀਂ ਤੇ ਰਾਗਾਂ ਦੀ ਮਾਰ ਜੇ, ਮੈਂ ਵੀ ਰਾਗ ਸਿੱਖਦੀ ਹਾਂ, ਮੈਂ ਬੜੀ ਸੋਭਾ ਸੁਣੀ ਹੈ ਹਰਿਮੰਦਰ ਸਾਹਿਬ ਦੀ, ਦਰਸ਼ਨ ਤਾਂ ਕਦੇ ਨਹੀਂ ਕੀਤੇ ਪਰ ਸੋਭਾ ਬੜੀ ਸੁਣੀ ਹੈ ਹਰਿਮੰਦਰ ਸਾਹਿਬ ਦੀ ਅਤੇ ਹਰਿਮੰਦਰ ਸਾਹਿਬ 'ਚ ਕੀਰਤਨ ਕਰਨ ਵਾਲਿਆਂ ਦੀ, ਤੁਸੀਂ ਮੈਨੂੰ ਮੇਘ ਰਾਗ ਸੁਣਾ ਸਕਦੇ ਹਾਂ? ਉਹਨੇ ਕਿਹਾ ਹਾਂ ਸੁਣਾ ਸਕਦੇ ਹਾਂ, ਜਿੰਨਾ ਬੇਟਾ ਆਖੇਗੀ ਉਨਾ ਹੀ ਸੁਣਾਵਾਂਗੇ। ਕਹਿੰਦੀ ਨਹੀਂ, ਸੁਣਾਉਣ ਨੂੰ ਤਾਂ ਹੋਰ ਵੀ ਕਈ ਸੁਣਾਉਣਗੇ ਮੇਘ ਰਾਗ, ਪਰ ਤੁਸੀਂ ਹਰਿਮੰਦਰ ਸਾਹਿਬ ਦੇ ਰਾਗੀ ਹਾਂ, ਇਸ ਤਰੀਕੇ ਨਾਲ ਮੇਘ ਰਾਗ ਗਾਵੋ ਭਾਈ ਮੀਂਹ ਪੈਣਾ ਚਾਹੀਦਾ ਤੁਹਾਡੇ ਮੇਘ ਰਾਗ ਗਾਉਂਦਿਆਂ ਗਾਉਂਦਿਆਂ। ਉਹਨਾਂ ਨੇ ਆਖਿਆ ਅਸੀਂ ਇਹ ਨਹੀਂ ਤੇਰੇ ਨਾਲ ਪੁੱਤਰ ਵਾਅਦਾ ਕਰ ਸਕਦੇ ਵੀ ਸਾਡੇ ਰਾਗ ਮੇਘ ਰਾਗ ਗਾਇਆ ਜ਼ਰੂਰ ਮੀਂਹ ਪੈ ਜਾਏਗਾ, ਪਰ ਹਾਂ ਅਸੀਂ ਅਰਦਾਸ ਕਰ ਸਕਦੇ ਹਾਂ ਗੁਰੂ ਸਾਹਿਬ ਦੇ ਚਰਨਾਂ 'ਚ, ਯਤਨ ਕਰਦੇ ਹਾਂ ਅਰਦਾਸ ਕਰਕੇ। ਮਹਾਰਾਜ ਦੀ ਮਰਜ਼ੀ ਪੈ ਵੀ ਸਕਦਾ, ਨਹੀਂ ਵੀ ਪੈ ਸਕਦਾ। ਉਹ ਕਹਿੰਦੀ ਨਹੀਂ, ਹਰਿਮੰਦਰ ਸਾਹਿਬ ਦੇ ਕੀਰਤਨੀਏ, ਤੁਸੀਂ ਰਾਗਾਂ ਦੇ ਮਾਰ, ਅਤੇ ਫਿਰ ਤੁਸੀਂ ਕਰੋ ਯਤਨ। ਉਹ ਦੱਸ ਦਿਓ, ਕਹਿੰਦੇ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਸਾਨੂੰ ਤੁਹਾਡੀ ਰਸੋਈ ਚਾਹੀਦੀ ਥੋੜ੍ਹੀ ਦੇਰ ਲਈ, ਆਪਣੀ ਮਰਜ਼ੀ ਨਾਲ ਅਸੀਂ ਵਰਤਣੀ ਹੈ। ਉਹਨੇ ਕਿਹਾ ਜੋ ਮਰਜ਼ੀ ਕਰੋ, ਰਸੋਈ ਤੁਹਾਡੇ ਕੋਲ। ਕਹਿੰਦੇ ਰਸੋਈ ਸਾਫ਼ ਕੀਤੀ ਚੰਗੀ ਤਰ੍ਹਾਂ, ਤਿਆਰੀ ਕਰਕੇ ਸਾਰੀ ਤੇ ਦੇਗ ਬਣਾਈ ਉੱਥੇ ਉਹਨਾਂ ਦੇ ਘਰੇ ਹੀ, ਉਹਨਾਂ ਦੀ ਰਸੋਈ ਦੇਗ ਤਿਆਰ ਕਰਕੇ ਕਹਿੰਦੇ ਫਿਰ ਆਨੰਦ ਸਾਹਿਬ ਦਾ ਪਾਠ ਕੀਤਾ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਤੁਸੀਂ ਹੁਣ ਕਿਰਪਾ ਕਰਿਓ ਕਿਉਂਕਿ ਤੁਹਾਡੇ ਨਾਂ ਦੇ ਕੀਰਤਨੀ ਹੈ ਅਤੇ ਤੁਹਾਡਾ ਨਾਂ ਸੁਣ ਕੇ ਇਹਨਾਂ ਨੇ ਇਹ ਸ਼ਰਤ ਰੱਖੀ ਹੈ ਵੀ ਉੱਥੋਂ ਦੇ ਕੀਰਤਨੀ ਹੈ ਰਾਗਾਂ ਦੇ ਮਾਹਰ, ਹੁਣ ਮਹਾਰਾਜ ਤੁਸਾਂ ਕਿਰਪਾ ਕਰਨੀ। ਉਹ ਕਹਿੰਦੇ ਅਰਦਾਸ ਕਰਕੇ ਦੇਗ ਲਿਆ ਕੇ ਅਸੀਂ ਕੀਰਤਨ ਸ਼ੁਰੂ ਕਰ ਦਿੱਤਾ, ਡੇਢ ਘੰਟਾ ਕੀਰਤਨ ਕੀਤਾ ਅਤੇ ਮੇਘ ਰਾਗ ਹੀ ਗਾਵਿਆ। ਕਹਿੰਦੇ ਜਦੋਂ ਡੇਢ ਘੰਟੇ ਬਾਅਦ ਬਾਹਰੋਂ ਮੀਂਹ ਦੇ ਪੈਣ ਦਾ ਖੜਕਾ ਆਉਣ ਲੱਗ ਪਿਆ ਅਤੇ ਜਕਾਰੇ ਛੱਡੇ, ਫਿਰ ਕੀਰਤਨ ਦੀ ਸਮਾਪਤੀ ਕੀਤੀ। ਕਹਿੰਦੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਮੇਘ ਰਾਗ ਗਾਵਿਆ, ਮੀਂਹ ਪੈਣ ਲੱਗ ਪਿਆ। ਉਹਨਾਂ ਨੇ ਦੱਸੀ ਗੱਲ, ਉਹ ਕਹਿੰਦੇ ਵੀ ਗੁਰੂ ਸਾਹਿਬ ਕਿਰਪਾ ਕਰਦੇ ਜੇ ਰਾਗ ਵਿੱਚ ਮਹਾਰਾਜ ਦੀ ਵਡਿਆਈ ਗਾਈ ਜਾਵੇ ਤਾਂ, ਜੇ ਗੁਰੂ ਦੀ ਸੋਭਾ ਰਾਗ ਵਿੱਚ ਕੀਤੀ ਜਾਏ। ਰਾਗ ਬਹੁਤ ਸਾਰ ਸੰਗਤ ਜੀ ਉੱਤਮ ਚੀਜ਼ ਹੈ, ਰਾਗ ਮਾੜਾ ਨਹੀਂ ਹੁੰਦਾ। ਰਾਗ ਜਿੰਦਾ ਸਾਹ ਸੰਗਤ ਜੀ ਅਸਲ ਵਿੱਚ ਵਸਤੂ ਹੈ ਜਿਹੜਾ ਜੀਵਨ ਦਾਨ ਬਖਸ਼ ਦਿੰਦਾ, ਜੇ ਉਸ ਰਾਗ ਵਿੱਚ ਪਰ ਪਰਮਾਤਮਾ ਦੀ ਵਡਿਆਈ ਹੋਵੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਸਲੋਕ ਦੀ ਆਰੰਭਤਾ ਕੀਤੀ, ਕਹਿੰਦੇ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ। ਸਾਰੇ ਰਾਗਾਂ 'ਚ ਉਹ ਰਾਗ ਭਲਾ ਜੇ ਗੁਰਮੁਖੋ ਜਿਸ ਰਾਗ ਵਿੱਚ ਪਰਮਾਤਮਾ ਦੀ ਵਡਿਆਈ ਗਾਈ ਜਾਵੇ ਅਤੇ ਜਿਸ ਰਾਗ ਦੇ ਗਾਉਣ ਕਰਕੇ ਮਹਾਰਾਜ ਦਾ ਪ੍ਰੇਮ ਮਨ 'ਚ ਵੱਸ ਜਾਏ, ਉਹਦਾ ਨਾਮ ਮਨ 'ਚ ਵੱਸ ਜਾਏ, ਉਹਦੀ ਸੋਭਾ ਮਨ 'ਚ ਵੱਸ ਜਾਏ, ਉਹ ਰਾਗ ਸਾਰੇ ਰਾਗਾਂ ਤੋਂ ਉੱਤਮ ਹੈ। ਉਵੇਂ ਰਾਗ ਤਾਂ ਸਾਧ ਸੰਗਤ ਜੀ ਬਹੁਤ ਨੇ, ਗੁਰੂ ਕੀ ਬਾਣੀ 31 ਰਾਗਾਂ 'ਚ, ਇਹਨੂੰ ਬਿਨਾਂ ਵੀ ਰਾਗ ਬਹੁਤ ਨੇ। ਜਾਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਆਪਣਾ ਸਾਧ ਸੰਗਤ ਜੀ, ਕਿਤੇ ਪਹਿਲਾਂ ਨਾ ਜਾਜਾਵੰਤੀ ਸੀ ਤਾਂ ਬਾਅਦ ਵਿੱਚ ਰਾਗੀ ਸਿੰਘ ਗਾਉਂਦੇ, ਹੋਰ ਮੈਨੂੰ ਪਤਾ ਨਹੀਂ ਕਿਤੇ ਕੋਈ ਇਹਨੂੰ ਗਾਉਂਦਾ ਹੋਵੇ ਕਿ ਨਾ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਰਚਿਆ ਹੋਇਆ ਜਾਜਾਵੰਤੀ ਰਾਗ ਹੈ। ਮਹਾਰਾਜ ਇੰਨੇ ਰਾਗਾਂ ਦੇ ਸਾਧ ਸੰਗਤ ਜੀ ਮਾਹਰ ਸਨ। ਸਰੰਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਕੀਰਤਨ ਕਰਦੇ ਰਹੇ। ਇਸ ਲਈ ਰਾਗ ਸਾਧ ਸੰਗਤ ਜੀ ਅਸਲ ਵਿੱਚ ਜੇ ਰਾਗ ਵਿੱਚ ਮਹਾਰਾਜ ਦੀ ਵਡਿਆਈ ਗਾਈ ਜਾਵੇ ਤਾਂ ਕਹਿੰਦੇ ਨੇ ਰਾਗ ਸਭ ਤੋਂ ਉੱਤਮ ਚੀਜ਼ ਹੈ। ਜਿੰਨੀ ਛੇਤੀ ਮਨ ਦੀ ਇਕਾਗਰਤਾ ਇਹ ਬਣਾਉਂਦਾ, ਖਿੰਡੇ ਹੋਏ ਮਨ ਦਾ ਸਭ ਤੋਂ ਵੱਡਾ ਸਾਧਨ ਸਾਧ ਸੰਗਤ ਜੀ ਰਾਗ ਹੈ। ਪਰ ਰਾਗ ਵਿੱਚ ਗੁਰੂ ਕੀ ਬਾਣੀ ਨੂੰ ਜੇ ਗਾਉਣ ਵਾਲਾ ਗਾਵੇ ਤਾਂ ਕਹਿੰਦੇ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿੱਤ ਵਸਿਆ ਮਨ ਆਏ। ਰਾਗ ਨਾਦ ਸਭ ਸੱਚ ਹੈ, ਕਹਿੰਦੇ ਰਾਗ ਇਹ ਵੀ ਸੱਚ ਹੀ ਹੈ ਕਿਉਂਕਿ ਤਾਕਤ ਹੈ ਨਾ ਇਹਦੇ ਵਿੱਚ, ਇੱਕ ਸ਼ਕਤੀ ਇੱਕ ਕਲਾ। ਨਾਦ ਵੀ ਕਹਿੰਦੇ ਉਹ ਬੋਲ ਵੀ ਜਿਹੜੇ ਪਰਮਾਤਮਾ ਦੀ ਵਡਿਆਈ ਦੇ ਉਹ ਵੀ ਸੱਚ ਹੀ ਨੇ। ਰਾਗ ਸਾਧ ਸੰਗਤ ਜੀ ਉਵੇਂ ਵੀ ਮਨਾਂ ਨੂੰ ਰਸ ਦਿੰਦਾ, ਭਾਵੇਂ ਕੋਈ ਗੁਰਬਾਣੀ ਨਹੀਂ ਸਨ ਲੋਕ ਗਾਉਂਦੇ, ਪਰ ਫਿਰ ਵੀ ਰਾਜਿਆਂ ਮਹਾਰਾਜਿਆਂ ਨੇ ਆਪਣੇ ਦਰਬਾਰਾਂ ਵਿੱਚ ਸਪੈਸ਼ਲ ਰਾਗੀ ਰੱਖੇ ਹੁੰਦੇ ਸਨ ਰਾਗ ਗਾਉਣ ਵਾਲੇ। ਅਕਬਰ ਦੇ ਦਰਬਾਰ ਦਾ ਸਭ ਤੋਂ ਵੱਡਾ ਰਾਗੀ ਤਾਨਸੇਨ ਸੀ, ਕਹਿੰਦੇ ਜਦ ਉਹ ਦੀਪਕ ਰਾਗ ਗਾਉਂਦਾ ਸੀ ਆਪਣੇ ਆਪ ਦੀਵੇ ਬਲ ਜਾਂਦੇ ਸਨ, ਮੇਘ ਰਾਗ ਗਾਉਂਦਾ ਸੀ ਵਰਖਾ ਆਉਣ ਲੱਗ ਪੈਂਦੀ ਸੀ, ਇੰਨਾ ਮਾਹਰ ਸੀ ਰਾਗਾਂ ਦਾ। ਅੱਜ ਤੱਕ ਉਹਦਾ ਨਾਂ ਸੰਸਾਰ ਤੇ ਸਾਧ ਸੰਗਤ ਜੀ ਇਸੇ ਕਰਕੇ ਚੱਲੀ ਆਉਂਦਾ। ਪਰ ਉਹ ਉਵੇਂ ਉਹਨਾਂ ਦੀ ਮਰਜ਼ੀ ਸੀ, ਰਾਗ 'ਚ ਜੋ ਰਾਜੇ ਨੂੰ ਪਸੰਦ ਆਵੇ ਉਹਨਾਂ ਨੂੰ ਉਹ ਗਾਉਣਾ ਪੈਂਦਾ ਸੀ, ਪਰ ਮਹਾਰਾਜ ਨੇ ਤਾਂ ਰਾਗ 'ਚ ਸਿਰਫ ਪਰਮੇਸ਼ਵਰ ਦੀ ਵਡਿਆਈ ਗਾਈ। ਇਸ ਲਈ ਕਹਿੰਦੇ ਨੇ ਇਹ ਰਾਗ ਵਿੱਚ ਪਾ ਕੇ ਅਗਰ ਗੁਰੂ ਦਾ ਸ਼ਬਦ ਗਾਇਆ ਜਾਂਦਾ ਉਹ ਨਾਦ ਵੀ ਸੱਚ ਹੈ, ਉਹ ਰਾਗ ਵੀ ਸੱਚ ਹੈ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਕਹਿੰਦੇ ਇਹਦੀ ਤਾਂ ਕੀਮਤ ਗੁਰਮੁਖੋ ਦੱਸੀ ਨਹੀਂ ਜਾ ਸਕਦੀ। ਜੇ ਕਿਤੇ ਰਾਗ ਵਿੱਚ ਸੱਚ ਪਾ ਕੇ ਗਾਇਆ ਜਾਏ, ਗੁਰੂ ਕੀ ਬਾਣੀ ਗਾਈ ਜਾਏ ਤਾਂ ਰਾਗੈ ਨਾਦੈ ਬਹਰਾਜ ਨੀ ਹੁਕਮ ਨਾ ਬੂਝਿਆ ਜਾਏ। ਕਹਿੰਦੇ ਨੇ ਫਿਰ ਇਸ ਮਹਾਰਾਜ ਦੀ ਵਡਿਆਈ ਕਰਨ ਵਾਲੇ ਰਾਗ ਤੋਂ, ਗੁਰੂ ਕੇ ਸ਼ਬਦ ਦੇ ਨਾਦ ਤੋਂ ਬਾਹਰਾ ਜੇ ਕੋਈ ਹੈ ਤੇ ਉਹ ਫਿਰ ਪਰਮਾਤਮਾ ਦੇ ਹੁਕਮ ਨੂੰ ਬੁੱਝ ਨਹੀਂ ਸਕਦਾ, ਜਾਣ ਨਹੀਂ ਸਕੇਗਾ। ਨਾਨਕ ਹੁਕਮੈ ਬੁੱਝੈ ਤਿਨਾਂ ਰਾਸ ਹੋਏ। ਕਹਿੰਦੇ ਜਿਨ੍ਹਾਂ ਨੇ ਮਹਾਰਾਜ ਦੇ ਹੁਕਮ ਨੂੰ ਬੁੱਝ ਲਿਆ ਉਹਨਾਂ ਦਾ ਸਮਝ ਲਓ ਸਾਧ ਸੰਗਤ ਜੀ ਸਮਾਂ ਰਾਸ ਆ ਗਿਆ, ਜੀਵਨ ਰਾਸ ਆ ਗਿਆ। ਸਤਿਗੁਰ ਤੇ ਸੋਝੀ ਪਾਏ, ਪਰ ਇਹ ਸੋਝੀ ਕਹਿੰਦੇ ਸਤਿਗੁਰੂ ਤੋਂ ਪ੍ਰਾਪਤ ਹੁੰਦੀ ਹੈ। ਇਸ ਗੱਲ ਦੀ ਸੋਝੀ ਵੀ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ, ਭਾਈ ਜੇ ਰਾਗ ਵਿੱਚ ਸੱਚ ਗਾਇਆ ਜਾ ਰਿਹਾ ਹੋਵੇ ਤਾਂ ਜ਼ਿੰਦਗੀ ਬਖਸ਼ ਦਿੰਦਾ ਉਹ। ਮੁਰਦਾ ਰੂਹਾਂ ਨੂੰ ਵੀ ਸਾਧ ਸੰਗਤ ਜੀ ਉਹ ਜ਼ਿੰਦਗੀ ਬਖਸ਼ ਦੇਵੇਗਾ। ਗੁਰੂ ਕੀ ਬਾਣੀ ਗਾਉਣ ਵਾਲੇ ਸਾਧ ਸੰਗਤ ਜੀ ਰਾਗੀ ਸੱਤਾ ਤੇ ਬਲਵੰਡਾ ਰਾਗਾਂ ਦੇ ਤਾਂ ਬਹੁਤ ਮਾਹਰ ਸਨ ਪਹਿਲਾਂ, ਪਰ ਬਾਣੀ ਨਹੀਂ ਸੀ ਗਾਉਂਦੇ, ਲੋਕਾਂ ਨੂੰ ਹੋਰ ਹੀ ਰਾਗਾਂ 'ਚ ਗਾ ਗਾ ਕੇ ਸੁਣਾਉਂਦੇ ਸਨ। ਪਰ ਜਦੋਂ ਕੋਈ ਬਹੁਤਾ ਮੁੱਲ ਨਾ ਪਿਆ ਇਹਨਾਂ ਦੀ ਕਲਾ ਦਾ, ਫਿਰ ਇਹ ਆਏ ਸੀ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ। ਇਹਨਾਂ ਨੇ ਆਖਿਆ ਸੀ ਮਹਾਰਾਜ, ਰਾਗਾਂ 'ਤੇ ਅਸੀਂ ਬਹੁਤ ਮਾਰ ਹਾਂ, ਤੁਸੀਂ ਰਾਗਾਂ ਨੂੰ ਬਹੁਤ ਪਸੰਦ ਕਰਦੇ ਜੇ, ਤੁਸੀਂ ਬਾਣੀ ਸਾਰੀ ਰਾਗਾਂ 'ਚ ਗਾਉਂਦੇ ਹਾਂ, ਜੇ ਤੁਹਾਡਾ ਹੁਕਮ ਹੋਵੇ, ਤੁਹਾਡੀ ਆਗਿਆ ਹੋ ਜਾਵੇ ਤਾਂ ਅਸੀਂ ਰਾਗ ਨਾਲ ਗੁਰਬਾਣੀ ਗਾ ਕੇ ਸੁਣਾਇਆ ਕਰਕੇ ਸੰਗਤਾਂ ਨੂੰ। ਮਹਾਰਾਜ ਨੇ ਆਖਿਆ ਜ਼ਰੂਰ ਸੁਣਾਓ ਭਾਈ, ਤੁਸੀਂ ਰਾਗਾਂ 'ਤੇ ਮਾਰ ਜੇ ਅਤੇ ਫਿਰ ਜੇ ਰਾਗ 'ਚ ਬਾਣੀ ਸੁਣਾਓਗੇ ਸੰਗਤਾਂ ਨੂੰ, ਸਾਨੂੰ ਬਹੁਤ ਖੁਸ਼ੀ ਹੋਵੇਗੀ। ਬਹੁਤ ਪ੍ਰਸੰਨ ਸਨ ਮਹਾਰਾਜ ਇਹਨਾਂ 'ਤੇ, ਇਹ ਸੁਣਾਉਂਦੇ ਸਾਧ ਸੰਗਤ ਜੀ ਰਾਗ ਰੋਜ਼ ਇਹਨਾਂ ਕੀਰਤਨ ਕਰਨਾ, ਸੰਗਤਾਂ ਨੇ ਮਾਇਆ ਦੇਣੀ। ਅਤੇ ਮਾਇਆ ਸਾਧ ਸੰਗਤ ਜੀ ਜਦੋਂ ਗੁਰਮੁਖ ਕੋਲ ਆਵੇ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਵਰਤਾਰਾ ਵਰਤਾਉਂਦੀ ਹੈ, ਕਈ ਵਾਰੀ ਫਿਰ ਇਹ ਮਨਾਂ ਦੀ ਬਿਰਤੀ ਵਿਗਾੜ ਵੀ ਦਿੰਦੀ। ਜਦੋਂ ਵਾਹਵਾ ਸਾਰੀ ਆ ਗਈ ਤਾਂ ਮਹਾਰਾਜ ਨੇ ਮੱਥਾ ਲਾ ਲਿਆ, ਭੁਲੇਖਾ ਹੀ ਪੈ ਗਿਆ ਵਿਚਾਰਿਆਂ ਨੂੰ, ਕਹਿੰਦੇ ਵੀ ਅਸੀਂ ਕੀਰਤਨ ਕਰਦੇ ਹਾਂ ਅਤੇ ਸੰਗਤ ਆਣ ਕੇ ਸੁਣਦੀ ਤਾਂ ਮਹਾਰਾਜ ਨੂੰ ਮੱਥਾ ਟੇਕਦਾ, ਅਸੀਂ ਕੀਰਤਨ ਨਾ ਕਰੀਏ ਸੰਗਤ ਨਹੀਂ ਆਵੇਗੀ, ਲੋਕ ਸਾਡਾ ਕੀਰਤਨ ਸੁਣਨ ਵਾਸਤੇ ਆਉਂਦੇ ਆ, ਆਏ ਨਹੀਂ ਇੱਕ ਦਿਨ ਕੀਰਤਨ ਕਰਨ। ਮਹਾਰਾਜ ਨੇ ਜਿੱਦ ਕਰ ਲਈ, ਆਖਿਆ ਮਹਾਰਾਜ ਇੰਨੇ ਪੈਸੇ ਲੜਕੀ ਦੀ ਛਾਤੀ 'ਤੇ ਦਿਓਗੇ ਤਾਂ ਕੀਰਤਨ ਸੁਣਾਵਾਂਗੇ, ਨਹੀਂ ਤਾਂ ਨਹੀਂ ਕਰਨਾ। ਮਹਾਰਾਜ ਨੇ ਆਖਿਆ ਮਾਇਆ ਦੀ ਕੋਈ ਗੱਲ ਨਹੀਂ, ਜਿੰਨੀ ਆਖੋਗੇ ਗੁਰਮੁਖ ਦੇ ਦਿਆਂਗੇ ਤੁਹਾਨੂੰ, ਮਾਇਆ ਦੀ ਕੋਈ ਕਮੀ ਨਹੀਂ, ਪਰ ਆਓ ਸੁਣਾਓ। ਕਹਿੰਦੇ ਨਹੀਂ ਜੀ, ਪਹਿਲਾਂ ਵਾਅਦਾ ਕਰੋ ਕਿ ਜਿੰਨੀ ਦਰਸ਼ਨੀ ਭੇਡਾ ਤੁਹਾਨੂੰ ਮੱਥਾ ਟੇਕੇਗੀ ਸਾਰੀ ਸਾਨੂੰ ਦਿਓਗੇ ਤਾਂ ਸੁਣਾਵਾਂਗੇ। ਮਹਾਰਾਜ ਨੇ ਆਖਿਆ ਕੋਈ ਨਹੀਂ, ਸਾਰੀ ਦੇ ਦਿਆਂਗੇ। ਵਿਸਾਖੀ ਵਾਲੇ ਦਿਨ ਦੀ ਉਹਨਾਂ ਨੇ ਭੇਟਾ ਮੰਗੀ ਸੀ, ਉਹਨਾਂ ਪਤਾ ਤਕੜਾ ਜੋੜ ਮੇਲਾ ਹੁੰਦਾ, ਬਹੁਤ ਮਾਇਆ ਆਉਂਦੀ ਆ, ਸਾਰੀ ਮੰਗ ਲਈ ਮਹਾਰਾਜ ਤੋਂ। ਹੁਣ ਮਹਾਰਾਜ ਸਾਹਿਬ ਜੀ ਦੀ ਕਲਾ, ਉਹ ਵਿਸਾਖੀ ਵਾਲੇ ਦਿਨ ਸਾਧ ਸੰਗਤ ਜੀ ਰੁਪਈਆ ਹੀ 100 ਹੋਇਆ ਸਿਰਫ, ਗੁਰੂ ਸਾਹਿਬ ਜੀ ਦਾ ਕੌਤਕ ਸੀ। ਮਹਾਰਾਜ ਨੇ ਆਖਿਆ ਲੈ ਲਓ ਭਾਈ 100, ਉਹਨਾਂ ਵਗਾ ਕੇ 100 ਮਾਰਿਆ। ਕਹਿੰਦੇ ਸਾਨੂੰ ਮਖੌਲ ਕਰਦੇ ਜੇ, ਤੁਸਾਂ ਸੰਗਤਾਂ ਨੂੰ ਮਨਾ ਕਰ ਦਿੱਤਾ, ਅੱਜ ਤਾਂ 1000 ਰੁਪਈਏ ਆਉਣੇ ਚਾਹੀਦੇ ਸੀ, ਤੁਸਾਂ ਸੰਗਤਾਂ ਨੂੰ ਮਨਾ ਕਰ ਦਿੱਤਾ, ਹੋਣਾ ਤਾਂ ਪੈਸੇ ਘੱਟ ਆਏ, ਦਰਸ਼ਨੀ ਭੇਟਾ ਘੱਟ ਆਈ। ਮਹਾਰਾਜ ਨੇ ਕਿਹਾ ਅਸੀਂ ਕਿਸੇ ਨੂੰ ਮਨਾ ਨਹੀਂ ਕੀਤਾ ਭਾਈ, ਜੋ ਤੁਹਾਡੇ ਭਾਗਾਂ ਦਾ ਅਸੀਂ ਆ ਗਏ, ਲਓ ਤੁਸੀਂ ਕੋਈ ਨਹੀਂ ਹੋਰ ਦੇ ਦਿਆਂਗੇ, ਫਿਰ ਦੇ ਦਿਆਂਗੇ। ਪਰ ਉਹ ਨਾਰਾਜ਼ ਹੋ ਕੇ ਚਲੇ ਗਏ ਸਾਧ ਸੰਗਤ ਜੀ। ਬਾਬਾ ਬੁੱਢਾ ਜੀ ਲੈਣ ਵਾਸਤੇ ਗਏ, ਉਹ ਨਹੀਂ ਆਏ, ਭਾਈ ਗੁਰਦਾਸ ਜੀ ਨੂੰ ਭੇਜਿਆ ਤਾਂ ਵੀ ਨਹੀਂ ਆਏ। ਫਿਰ ਪੰਜਵੇਂ ਪਾਤਸ਼ਾਹ ਆਪ ਗਏ ਚੱਲ ਕੇ ਉਹਨਾਂ ਦੇ ਘਰ, ਆਖਿਆ ਤੁਸੀਂ ਗੁੱਸਾ ਨਾ ਕਰੋ, ਮਾਇਆ ਦੀ ਕਿਹੜੀ ਗੱਲ ਹੈ, ਮਾਇਆ ਬਹੁਤ ਦੇਵਾਂਗੇ, ਤੁਸੀਂ ਆਓ ਕੀਰਤਨ ਸੁਣਾਓ ਸੰਗਤਾਂ ਨੂੰ। ਪਰ ਉਹਨਾਂ ਨੇ ਸਾਧ ਸੰਗਤ ਜੀ ਫਿਰ ਅੱਗਿਓਂ ਕੌੜੇ ਫਿੱਕੇ ਬਚਨ ਬੋਲੇ, ਉਹਨਾਂ ਆਖਿਆ ਸਾਡਾ ਭਾਈ ਮਰਦਾਨਾ ਕੀਰਤਨ ਕਰਦਾ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਭਾ ਆਈ, ਉਹ ਕੀਰਤਨ ਨਾ ਕਰਦਾ, ਮਹਾਰਾਜ ਨੂੰ ਕਿੰਨੇ ਜਾਣਨਾ ਸੀ। ਸਾਡੇ ਵੱਡਿਆਂ ਵਡੇਰਿਆਂ ਨੇ ਕੀਰਤਨ ਕੀਤਾ, ਭਾਈ ਮਰਦਾਨੇ ਦਾ ਪੁੱਤਰ ਗੁਰੂ ਅੰਗਦ ਦੇਵ ਜੀ ਕੋਲੇ ਸ਼ਹਿਜ਼ਾਦਾ ਉਹਦਾ ਨਾਂ ਸੀ, ਉਹ ਕੀਰਤਨ ਕਰਦਾ ਸੀ ਤਾਂ ਸੰਗਤਾਂ ਆਉਂਦੀਆਂ ਸਨ, ਸਾਡੀ ਮਰਜ਼ੀ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ। ਫਿਰ ਮਹਾਰਾਜ ਨੇ ਆਖਿਆ ਤੁਹਾਡੀ ਮੱਤ ਮਾਰੀ ਗਈ, ਤੁਸੀਂ ਤਾਂ ਫਿੱਟ ਗਏ ਜੇ, ਇੰਨਾ ਹੰਕਾਰ। ਉਹ ਐਸਾ ਮਹਾਰਾਜ ਦਾ ਬਚਨ ਸਾਧ ਸੰਗਤ ਜੀ ਬੜੇ ਰੁਲੇ, ਫਿਰ ਬੜੇ ਰੁਲੇ। ਅਖੀਰ ਭਾਈ ਲੱਦੇ ਨੇ ਸਾਧ ਸੰਗਤ ਜੀ ਉਹਨਾਂ ਨੂੰ ਮਾਫ਼ੀ ਦਿਵਾਈ। ਫਿਰ ਮਹਾਰਾਜ ਨੇ ਆਖਿਆ ਗੁਰਮੁਖੋ ਹੰਕਾਰ ਨਹੀਂ, ਤੁਹਾਡਾ ਮਾਣ ਹੀ ਸਿਰਫ ਇਸ ਕਰਕੇ ਸੀ ਸੰਗਤਾਂ ਵਿੱਚ ਭਾਈ ਤੁਸੀਂ ਗੁਰੂ ਕੀ ਬਾਣੀ ਗਾਉਂਦੇ ਸੋ, ਬੜੇ ਬੜੇ ਰਾਗੀ ਤੁਰੇ ਫਿਰਦੇ ਉੱਦਾਂ ਰਾਗਾਂ ਦੇ ਮਾਰ, ਤੁਸੀਂ ਵੀ ਪਹਿਲਾਂ ਤੁਰੇ ਹੀ ਫਿਰਦੇ ਸੋ, ਫਿਰ ਲੈ ਤੁਸਾਂ ਸਾਰਾ ਹਿੰਦੁਸਤਾਨ ਫਿਰ ਕੇ ਦੇਖ ਲਿਆ, ਕਿਸੇ ਨਹੀਂ ਸੀ ਤੁਹਾਡੇ ਇਸ ਤੁਹਾਡੀ ਕਲਾ ਦਾ ਮੁੱਲ ਪਾਇਆ, ਸੰਗਤ ਵਿੱਚ ਆਏ ਬਾਣੀ ਗਾਈ ਅਤੇ ਤੁਹਾਨੂੰ ਕੋਈ ਕਮੀ ਨਹੀਂ ਰਹੀ, ਪਰ ਤੁਹਾਡੀ ਮੱਤ ਮਾਰੀ ਗਈ। ਆਖਿਆ ਮਹਾਰਾਜ ਮਾਫ਼ ਕਰ ਦਿਓ, ਸਾਨੂੰ ਪਤਾ ਲੱਗ ਗਿਆ ਬਈ ਇਹ ਤਾਂ ਹੰਕਾਰ ਵਿਅਰਥ ਸੀ, ਲੋਕ ਸਾਡਾ ਕੀਰਤਨ ਸੁਣ ਨਹੀਂ, ਅਸਲ ਵਿੱਚ ਤੁਹਾਡੇ ਦਰਸ਼ਨ ਕਰਨ ਆਉਂਦੇ ਅਤੇ ਤੁਹਾਡੇ ਦਰਸ਼ਨਾਂ ਦੇ ਵੇਲੇ ਜਦੋਂ ਤੁਹਾਡੀ ਵਡਿਆਈ ਅਸੀਂ ਕੀਰਤਨ 'ਚ ਪਾ ਕੇ ਗਾਉਂਦੇ ਉਦੋਂ ਸੰਗਤ ਮਾਣ ਕਰਦੀ ਹੈ, ਨਹੀਂ ਤਾਂ ਅਸੀਂ ਕੌਣ ਹੈ, ਸਾਨੂੰ ਪਤਾ ਲੱਗ ਗਿਆ। ਫਿਰ ਮਹਾਰਾਜ ਨੇ ਕਿਹਾ ਜਾਓ ਤੁਹਾਨੂੰ ਮਾਫ਼ ਕਰ ਦਿੱਤਾ, ਪਰ ਜਿਹੜੇ ਮੂੰਹ ਨਾਲ ਨਿੰਦਿਆ ਕੀਤੀ ਸੀ ਉਸੇ ਮੂੰਹ ਨਾਲ ਉਸਤਤ ਕਰੋ ਹੁਣ। ਫਿਰ ਉਹਨਾਂ ਸਾਧ ਸੰਗਤ ਜੀ ਉਹ 8 ਪੌੜੀਆਂ ਉਚਾਰੀਆਂ ਜਿਹੜੀਆਂ ਰਾਮਕਲੀ ਰਾਗ ਵਿੱਚ ਮਹਾਰਾਜ ਜੀ ਨੇ ਇਹਨਾਂ ਦੇ ਨਾਮ ਹੇਠ ਹੀ ਸਾਧ ਸੰਗਤ ਜੀ ਦਰਜ ਕਰ ਲਈਆਂ, ਕਿਉਂਕਿ ਮਹਾਰਾਜ ਨੇ ਮਾਫ਼ ਕਰ ਦਿੱਤੇ, ਬਖਸ਼ ਦਿੱਤੇ। ਫਿਰ ਆਖਿਆ ਕੋਈ ਨਹੀਂ, ਤੁਸੀਂ ਹੁਣ ਮਾਫ਼ੀ ਮੰਗ ਲਈ ਅਤੇ ਮਹਾਰਾਜ ਦੀ ਵਡਿਆਈ ਕਰ ਦਿੱਤੀ ਹੈ, ਠੀਕ ਹੈ ਹੁਣ ਤੁਹਾਨੂੰ ਮਾਫ਼ ਕਰ ਦਿੱਤਾ। ਬਲਕਿ ਮਾਫ਼ ਹੀ ਨਹੀਂ ਕੀਤਾ, ਉਹਨਾਂ ਦੀਆਂ ਗਾਈਆਂ ਹੋਈਆਂ ਉਹ 8 ਪੌੜੀਆਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾ ਕੇ ਸਦਾ ਲਈ ਅਮਰ ਕਰ ਦਿੱਤੇ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿ ਉਹ ਬੋਲ ਹੋਵੇ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਰ ਦਾਨ ਪੜੀਵਦੈ। ਇਹ ਵਾਰ ਸਾਹਿਬ ਸੰਗਤ ਜੀ ਮਹਾਰਾਜ ਨੇ ਉਹਨਾਂ ਉਸ ਵੇਲੇ ਫਿਰ ਉਹਨਾਂ ਨੇ ਮਹਾਰਾਜ ਦੇ ਸਾਹਮਣੇ ਬਹਿ ਕੇ ਗਾਈ ਸੀ, ਬੜੇ ਪ੍ਰੇਮ ਚ ਆਣ ਕੇ, ਬੜੇ ਰਾਗ ਨਾਲ, ਬੜੇ ਵਜਦ ਚ ਆਣ ਕੇ ਮਹਾਰਾਜ ਦੀ ਵਡਿਆਈ ਕੀਤੀ। ਫਿਰ ਇੰਨੀ ਮਹਾਰਾਜ ਦੀ ਸੋਭਾ ਕੀਤੀ ਉਹਨਾਂ ਨੇ। ਫਿਰ ਮਹਾਰਾਜ ਨੇ ਸਾਧ ਸੰਗਤ ਜੀ ਨਵਾਜਿਆ ਸਿਰਫ ਇਸ ਕਰਕੇ ਭਈ ਇਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ, ਗੁਰੂ ਦੀ ਵਡਿਆਈ ਕੀਤੀ। ਸੋਝੀ ਬਖਸ਼ ਦੇਣ, ਤਾਂ ਕਹਿੰਦੇ ਨੇ ਫਿਰ ਮਹਾਰਾਜ ਦੀ ਵਡਿਆਈ ਕਰਦੇ ਆ। ਜੇ ਗੁਣ ਮਹਾਰਾਜ ਨੇ ਬਖਸ਼ਿਆ ਉਹਦੇ ਵਿੱਚ, ਉਹਦੇ ਨਾਲ ਉਸ ਗੁਣ ਨਾਲ ਫਿਰ ਮਹਾਰਾਜ ਦੀ ਸੋਭਾ ਕੀਤੀ ਜਾਏ, ਜਿਸ ਕਰਕੇ ਆਪਣਾ ਵੀ ਭਲਾ ਅਤੇ ਸੁਣਨ ਵਾਲਿਆਂ ਦਾ ਵੀ ਭਲਾ। ਜੇ ਕੋਈ ਗੁਣ ਹੈ, ਕਹਿੰਦੇ ਨੇ ਭਾਈ ਉਸ ਗੁਣ ਦਾ ਲਾਹਾ ਇਹ ਹੈ, ਮਹਾਰਾਜ ਦੀ ਵਡਿਆਈ ਉਸ ਗੁਣ ਨਾਲ ਰਲਾ ਕੇ ਕਰੋ, ਫਿਰ ਗੁਰੂ ਸਾਹਿਬ ਦੀ ਸੋਭਾ ਕਰੋ। ਨਾਨਕ ਹੁਕਮੈ ਬੂਝਿਆ ਤੇ ਨਾਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੈ ਦੀ ਰਜਾਏ। ਕਹਿੰਦੇ ਸਭ ਕੁਝ ਕਰਨ ਵਾਲਾ ਉਹ ਪਰਮਾਤਮਾ ਹੀ ਹੈ, ਸਭ ਉਸੇ ਤੋਂ ਹੋ ਰਿਹਾ, ਜੋ ਉਹਦੀ ਰਜਾ ਜੋ ਉਹਦਾ ਹੁਕਮ ਹੈ ਉਸੇ ਅਨੁਸਾਰ ਹੀ ਸਤਸੰਗ ਦੀ ਅਸਲ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ, ਕਿਉਂਕਿ ਪਰਮਾਤਮਾ ਦਾ ਸਰੂਪ ਹੀ ਹੈ ਸਤਿਗੁਰੂ। ਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਹੈ, ਉਹਨਾਂ ਦੇ ਹੁਕਮ ਵਿੱਚ, ਉਹਨਾਂ ਦੇ ਭਾਣੇ 'ਚ, ਉਹਨਾਂ ਦੀ ਰਜਾ 'ਚ ਹੀ ਸਤਸੰਗ ਜੀ ਸਾਰਾ ਕੁਝ ਹੋ ਰਿਹਾ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਕਹਿੰਦੇ ਗੁਰੂ ਕੋਲ ਅੰਮ੍ਰਿਤ ਨਾਮ ਦਾ ਖਜ਼ਾਨਾ, ਗੁਰਮੁਖੋ ਅਮੋਕ ਖਜ਼ਾਨੇ ਦੇ ਮਾਲਕ ਨੇ ਮਹਾਰਾਜ, ਨਾਮ ਦੇ ਖਜ਼ਾਨੇ ਦੇ, ਉਹ ਨਾਮ ਜਿਹੜਾ ਅੰਮ੍ਰਿਤ ਵਰਗਾ, ਉਹ ਬਾਣੀ ਦੇ ਖਜ਼ਾਨੇ ਦੇ ਮਾਲਕ ਨੇ, ਉਹ ਬਾਣੀ ਜਿਹੜੀ ਅੰਮ੍ਰਿਤ ਵਰਗੀ ਹੈ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਗੁਰੂ ਸਾਹਿਬ ਜੀ ਨੇ ਉਹ ਅੰਮ੍ਰਿਤ ਬਚਨ ਹੀ ਕਹਿਣੇ, ਅਤੇ ਅੰਮ੍ਰਿਤ ਬਚਨ ਹੀ ਕਹਿਣ ਵਾਸਤੇ ਦੂਜਿਆਂ ਨੂੰ ਕਹਿਣਾ, ਭਾਈ ਤੁਸੀਂ ਵੀ ਗੁਰਮੁਖੋ ਇਹ ਅੰਮ੍ਰਿਤ ਬੋਲ ਮਹਾਰਾਜ ਦੀ ਬਾਣੀ ਦੇ ਨਾਮ ਦੇ ਬੋਲਿਆ ਕਰੋ। ਗੁਰੂ ਕੋਲ ਸਾਧ ਸੰਗਤ ਜੀ ਇਹ ਨਾਮ ਬਾਣੀ ਦਾ ਖਜ਼ਾਨਾ, ਬਾਣੀ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੀ ਹੈ। ਇਸ ਨਾਮ ਬਾਣੀ ਦੇ ਵਰਤਾਰੇ ਨੂੰ ਵਰਤਾਉਣ ਵਾਲੇ ਹੈ ਮਹਾਰਾਜ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਕਹਿੰਦੇ ਗੁਰੂ ਦੇ ਮਤ ਅਨੁਸਾਰ ਜਦੋਂ ਆਪਾਂ ਨਾਮ ਜਪੀਏ ਤੇ ਉਹ ਨਾਮ ਮਨ ਦੀ ਪਵਿੱਤਰਤਾ ਬਣਾਉਂਦਾ, ਗੁਰੂ ਤੋਂ ਨਾਮ ਪ੍ਰਾਪਤ ਕਰਕੇ ਮਹਾਰਾਜ ਦੀ ਮਤ ਅਨੁਸਾਰ ਚੱਲ ਕੇ। ਗੁਰਮਤੀ ਨਾਮ ਨਿਰਮਲੋ, ਕਹਿੰਦੇ ਨਾਮ ਤਾਂ ਨਿਰਮਲ ਹੈ ਤੇ ਨਿਰਮਲ ਬਣਾ ਦਿੰਦਾ, ਪਰ ਗੁਰਮਤੀਆਂ ਨੂੰ, ਗੁਰੂ ਮਤ ਲੈਣ ਵਾਲਿਆਂ ਨੂੰ, ਗੁਰਮਤ ਦਾ ਅਰਥ ਹੁੰਦਾ ਗੁਰੂ ਉਪਦੇਸ਼ ਗ੍ਰਹਿਣ ਕਰਨ ਵਾਲਿਆਂ ਨੂੰ, ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਚੱਲਣ ਵਾਲਿਆਂ ਦਾ ਮਨ ਨਾਮ ਸਾਹਿਬ ਸੰਗਤ ਜੀ ਬਹੁਤ ਛੇਤੀ ਪਵਿੱਤਰ ਕਰਦਾ। ਨਿਰਮਲ ਨਾਮ ਧਿਆਏ, ਇਸ ਲਈ ਕਹਿੰਦੇ ਨਿਰਮਲ ਨਾਮ ਨੂੰ ਧਿਆਓ। ਨਾਮ ਨਿਰਮਲ ਹੈ ਤੇ ਨਾਮ ਨੇ ਆਪਣੀ ਕਲਾ ਸਾਹਿਬ ਸੰਗਤ ਜੀ ਵਰਤਾਉਣੀ। ਨਾਮ ਜਿਸ ਹਿਰਦੇ 'ਚ ਟਿਕਾਣਾ ਕਰੇਗਾ ਉਸ ਹਿਰਦੇ ਨੂੰ ਵੀ ਨਿਰਮਲ ਹੀ ਬਣਾ ਦੇਗਾ, ਉਹ ਹਿਰਦਾ ਵੀ ਨਿਰਮਲ ਹੋਵੇਗਾ ਜਿਸ ਹਿਰਦੇ 'ਚ ਨਾਮ ਟਿਕਿਆ। ਅੰਮ੍ਰਿਤ ਬਾਣੀ ਤੱਤ ਹੈ, ਕਹਿੰਦੇ ਨੇ ਅਸਲ ਵਿੱਚ ਤੱਤ ਸਿਧਾਂਤ ਜਿਹੜਾ ਉਹ ਮਹਾਰਾਜ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ। ਬਾਣੀ ਅੰਮ੍ਰਿਤ ਹੀ ਸਾਧ ਸੰਗਤ ਜੀ ਅਸਲ ਵਿੱਚ, ਅਤੇ ਅੰਮ੍ਰਿਤ ਬਾਣੀ ਹੈ। ਪਾਣੀ ਨੂੰ ਵੀ ਅੰਮ੍ਰਿਤ ਬਾਣੀ ਬਣਾਉਂਦੀ, ਪਾਣੀ ਬਾਟੇ 'ਚ ਪਾ ਕੇ ਜਦੋਂ ਪੰਜ ਪਿਆਰੇ ਉਹਦੇ ਉੱਪਰ ਸਾਧ ਸੰਗਤ ਜੀ ਬਾਣੀ ਪੜ੍ਹਦੇ ਤਾਂ ਉਹ ਪਾਣੀ ਅੰਮ੍ਰਿਤ ਬਣਦਾ, ਕਿਉਂਕਿ ਬਾਣੀ ਆਪ ਅੰਮ੍ਰਿਤ ਹੈ। ਅਤੇ ਜਦੋਂ ਨਿਤਨੇਮੀ ਸਿੰਘ ਗੁਰੂ ਦੀ ਹਜ਼ੂਰੀ ਵਿੱਚ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਕੇ ਬਾਣੀ ਦੇ ਉੱਪਰ ਸਾਧ ਸੰਗਤ ਜੀ ਪਾਣੀ ਉੱਪਰ ਬਾਣੀ ਪੜ੍ਹਦੇ ਆ ਅਤੇ ਪਾਣੀ ਅੰਮ੍ਰਿਤ ਹੋ ਜਾਂਦਾ ਫਿਰ ਉਹ, ਕਿਉਂਕਿ ਬਾਣੀ ਅੰਮ੍ਰਿਤ ਹੈ ਨਾ। ਅੰਮ੍ਰਿਤ ਬਾਣੀ ਤੱਤ ਹੈ, ਗੁਰਮੁਖ ਵਸੈ ਮਨ ਆਏ। ਕਹਿੰਦੇ ਗੁਰਮੁਖਾਂ ਦੇ ਮਨ 'ਚ ਵੱਸਦੀ ਸਾਧ ਸੰਗਤ ਜੀ ਇਹ ਆਣ ਕੇ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆਵੇ ਵੀ ਬਾਣੀ ਅੰਮ੍ਰਿਤ ਰੂਪ ਹੈ, ਨਾਮ ਅੰਮ੍ਰਿਤ ਰੂਪ ਹੈ, ਉਹ ਫਿਰ ਸਾਧ ਸੰਗਤ ਜੀ ਸਰਦਾ ਨਾਲ ਇਹਨੂੰ ਪੜ੍ਹਨਗੇ ਅਤੇ ਪੜ੍ਹਨ ਕਰਕੇ ਇਹ ਨਾਮ ਬਾਣੀ ਦਾ ਅੰਮ੍ਰਿਤ ਉਹਨਾਂ ਦੇ ਅੰਦਰ ਵੱਸਦਾ। ਅੰਮ੍ਰਿਤ ਬਾਣੀ ਤੱਤ ਹੈ, ਗੁਰਮੁਖ ਵਸੈ ਮਨ ਆਏ। ਕਹਿੰਦੇ ਤੱਤ ਸਿਧਾਂਤ ਤਾਂ ਮਹਾਰਾਜ ਜੀ ਦੀ ਬਾਣੀ ਹੈ, ਇਹ ਅੰਮ੍ਰਿਤ ਰੂਪ ਹੈ। ਜਿਸੇ ਨੂੰ ਮਹਾਰਾਜ ਨੇ ਆਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ, ਇਸੇ ਨੂੰ ਗੁਰੂ ਰਾਮਦਾਸ ਜੀ ਨੇ ਆਖਿਆ ਬਾਣੀ ਗੁਰੂ, ਗੁਰੂ ਹੈ ਬਾਣੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿੰਦੇ ਮਹਾਰਾਜ ਤੁਹਾਡੀ ਇਹ ਬਾਣੀ ਤਾਂ ਅੰਮ੍ਰਿਤ ਰੂਪ ਹੈ, ਸੁਣ ਸੁਣ ਕੇ ਮੇਰੀ ਪਰਮਗਤੀ ਹੁੰਦੀ ਹੈ। ਇਸ ਬਾਣੀ 'ਚ ਅੰਮ੍ਰਿਤ ਹੀ ਵਰਤਦਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਮਹਾਰਾਜ ਨੇ ਆਖਿਆ ਨਾਮ ਵੀ ਗੁਰਮੁਖੋ ਅੰਮ੍ਰਿਤ ਜੇ, ਗੁਰਮੁਖਾਂ ਦੇ ਨਾਲ ਮਿਲ ਕੇ ਇਹਨੂੰ ਪੀਵਿਆ ਕਰੋ। ਬਾਣੀ ਵੀ ਅੰਮ੍ਰਿਤ ਹੈ, ਬਾਣੀ ਦਾ ਪੜ੍ਹਨਾ ਜਾਂ ਸੁਣਨਾ ਸਮਝ ਲਓ ਅੰਮ੍ਰਿਤ ਦੇ ਘੁੱਟ ਹੀ ਭਰਨੇ। ਬਾਣੀ ਦਾ ਪੜ੍ਹਨਾ ਸੁਣਨਾ ਵੀ ਅੰਮ੍ਰਿਤ ਦੇ ਘੁੱਟ ਭਰਨ ਵਾਂਗ ਹੈ। ਅਤੇ ਜਿਵੇਂ ਜਿਵੇਂ ਕੋਈ ਸਰਧਾ ਭਾਵਨਾ ਰੱਖੇ, ਪੜ੍ਹੇ ਸੁਣੇ, ਤਿਵੇਂ ਤਿਵੇਂ ਸਾਧ ਸੰਗਤ ਜੀ ਮਨ ਦੀ ਨਿਰਮਲਤਾ ਬਣੇਗੀ, ਇਹ ਮਨ 'ਚ ਵਾਸਾ ਕਰਦੀ। ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ। ਕਹਿੰਦੇ ਉਹਨਾਂ ਦੇ ਹਿਰਦੇ ਦਾ ਕਮਲ ਫਿਰ ਸਤਸੰਗ ਜੀ ਖਿੜ ਜਾਂਦਾ ਤੇ ਉਹਨਾਂ ਦੀ ਜੋਤ ਨੂੰ ਪਰਮ ਜੋਤ ਪਰਮਾਤਮਾ ਆਪਣੀ ਜੋਤ ਵਿੱਚ ਲੀਨ ਕਰ ਲੈਂਦਾ। ਜਿਹੜੇ ਸਰਧਾ ਭਾਵਨਾ ਨਾਲ ਅੰਮ੍ਰਿਤ ਰੂਪ ਬਾਣੀ ਦਾ ਸਤਸੰਗ ਜੀ ਗਾਇਨ ਕਰਨ। ਸਤਵੇਂ ਪਾਤਸ਼ਾਹ ਜੀ ਨੂੰ ਇੱਕ ਵਾਰੀ ਸੰਗਤਾਂ ਨੇ ਪੁੱਛਿਆ, ਕੁਝ ਪ੍ਰੇਮੀਆਂ ਨੇ ਆਖਿਆ, ਮਹਾਰਾਜ ਸਾਨੂੰ ਅਰਥ ਨਹੀਂ ਆਉਂਦੇ ਬਾਣੀ ਦੇ। ਉਦਾਂ ਬਾਣੀ ਪੜ੍ਹ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਸਾਡਾ ਵੀ ਭਲਾ ਹੋ ਸਕਦਾ, ਜਿੱਦਾਂ ਬਾਣੀ ਪੜ੍ਹੀ ਕੁਝ ਅਸਰ ਕਰੇਗੀ। ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਚੁੱਪ ਕੀਤੇ ਰਹੇ ਮਹਾਰਾਜ। ਦੀਵਾਨ ਦੀ ਸਮਾਪਤੀ ਹੋ ਗਈ ਅਤੇ ਸਮਾਪਤੀ ਤੋਂ ਬਾਅਦ ਮਹਾਰਾਜ ਕਹਿੰਦੇ ਵੀ ਤਿਆਰੀ ਕਰੋ ਘੋੜੇ ਦੀ, ਅਸੀਂ ਸੈਰ ਕਰਕੇ ਆਉਣੀ। ਸਿੱਖਾਂ ਨੇ ਘੋੜੇ ਦੀ ਤਿਆਰੀ ਕੀਤੀ, ਮਹਾਰਾਜ ਘੋੜੇ 'ਤੇ ਚੜ੍ਹੇ। ਤਿਆਰੀ ਕਰਨ ਵਾਸਤੇ ਸਤਸੰਗ ਜੀ ਨਿਕਲੇ ਕੀਰਤਪੁਰ ਤੋਂ ਸੈਰ ਕਰਨ ਵਾਸਤੇ, ਨਾਲ ਹੀ ਸਾਰੀਆਂ ਸਿੱਖ ਸੰਗਤਾਂ ਪਿੱਛੇ ਪਿੱਛੇ ਚੱਲ ਪਈਆਂ ਮਹਾਰਾਜ ਦੇ। ਸਤਿਗੁਰੂ ਜੀ ਚੱਲਦੇ ਚੱਲਦੇ ਇੱਕ ਪਹਾੜੀ ਦੇ ਕੋਲ ਆਣ ਕੇ ਖੜ੍ਹ ਗਏ ਅਤੇ ਇੱਕ ਪਾਸੇ ਨੂੰ ਦੇਖਣ ਲੱਗ ਪਏ। ਉਦੋਂ ਕਹਿੰਦੇ ਮੀਂਹ ਪੈ ਕੇ ਸਤਸੰਗ ਜੀ ਹਟਿਆ ਸੀ ਅਤੇ ਧੁੱਪ ਨਿਕਲੀ ਸੀ ਬਾਅਦ 'ਚ ਮੀਂਹ ਤੋਂ। ਸੰਗਤਾਂ ਨੇ ਵੇਖਿਆ ਮਹਾਰਾਜ ਕੀ ਦੇਖੀ ਜਾਂਦੇ, ਨਾ ਕੋਈ ਬਾਗ, ਨਾ ਫੁੱਲਾਂ ਦੀ ਬਗੀਚੀ, ਨਾ ਕੋਈ ਅਗਲੇ ਬੰਨੇ ਹੋਰ ਦੇਖਣ ਵਾਲਾ ਹੈ ਹੀ ਆ, ਪਰ ਕੀ ਦੇਖਦੇ ਮਹਾਰਾਜ। ਥੋੜ੍ਹੀ ਦੇਰ ਮਹਾਰਾਜ ਦੇਖਦੇ ਰਹੇ ਅਤੇ ਫਿਰ ਸਤਿਗੁਰਾਂ ਨੇ ਆਖਿਆ ਭਈ ਉਹ ਸਾਹਮਣੇ ਕੋਈ ਚੀਜ਼ ਚਮਕਦੀ ਆ, ਉਹ ਚੱਕ ਕੇ ਲਿਆਓ ਭਾਈ, ਕੀ ਹੈ ਭਲਾ। ਸਿੱਖ ਗਏ ਫੜ ਕੇ ਲਿਆਏ ਅਤੇ ਸਾਧ ਸੰਗਤ ਜੀ ਉਹ ਕਿਸੇ ਭੱਜੇ ਹੋਏ ਘੜੇ ਦੀ ਠੀਕਰ ਸੀ। ਲਿਆ ਕੇ ਮਹਾਰਾਜ ਨੇ ਆਖਿਆ ਮਹਾਰਾਜ ਕੁਝ ਨਹੀਂ ਸੀ, ਇਹ ਤਾਂ ਠੀਕਰ ਆ ਜੀ, ਕੋਈ ਘੜਾ ਭੱਜਾ ਹੋਣਾ ਪਹਿਲਾਂ ਉਹਦੀ ਠੀਕਰ ਆ। ਅਤੇ ਮਹਾਰਾਜ ਨੇ ਆਖਿਆ ਹੈ ਤਾਂ ਠੀਕਰ, ਪਰ ਚਮਕਦੀ ਕਿਉਂ ਸੀ ਇਹ? ਉਹਨੇ ਆਖਿਆ ਮਹਾਰਾਜ ਇਹ ਮੀਂਹ ਪੈ ਕੇ ਹਟਿਆ ਨਾ, ਮੀਂਹ ਦੇ ਨਾਲ ਇਹ ਅਸਲ 'ਚ ਗਿੱਲੀ ਹੋ ਗਈ ਠੀਕਰ ਅਤੇ ਹੁਣ ਧੁੱਪ ਨਿਕਲ ਆਈ, ਸੂਰਜ ਦੀਆਂ ਕਿਰਨਾਂ ਪੈਣ ਕਰਕੇ ਚਮਕਦੀ ਹੈ। ਅਤੇ ਮਹਾਰਾਜ ਨੇ ਆਖਿਆ ਕਿਉਂ ਚਮਕਦੀ ਸੂਰਜ ਦੀਆਂ ਕਿਰਨਾਂ ਪੈਣ ਕਰਕੇ? ਆਖਿਆ ਮਹਾਰਾਜ ਅਸਲ ਵਿੱਚ ਇਹ ਘੜਾ ਘਿਓ ਵਾਲਾ ਹੋਣਾ, ਪਹਿਲਾਂ ਕਿਤੇ ਇਹਦੇ 'ਚ ਘਿਓ ਪਿਆ ਰਿਹਾ ਲੰਮਾ ਸਮਾਂ ਅਤੇ ਥੰਧਾ ਸੀ, ਉਹ ਥੰਧਿਆਈ ਇਹਦੇ ਅੰਦਰ ਹੈ, ਮੀਂਹ ਪੈਣ ਤੋਂ ਗਿੱਲੀ ਹੋ ਕੇ ਜਦੋਂ ਉੱਪਰ ਧੁੱਪ ਪਈ ਅਤੇ ਉਹ ਥੰਧਿਆਈ ਬਾਹਰ ਨਿਕਲੀ, ਇਸ ਕਰਕੇ ਚਮਕਦੀ ਸੀ ਇਹ ਠੀਕਰੀ ਥੰਧੀ ਹੋਣ ਕਰਕੇ। ਮਹਾਰਾਜ ਨੇ ਆਖਿਆ ਬਸ ਇੱਥੋਂ ਸਮਝੋ, ਜਿਨ੍ਹਾਂ ਨੇ ਅੱਜ ਦੀਵਾਨ 'ਚ ਬੇਨਤੀ ਕੀਤੀ ਸੀ ਭਈ ਅਸੀਂ ਬਾਣੀ ਪੜ੍ਹ ਤਾਂ ਲੈਂਦੇ, ਸੁਣ ਵੀ ਲੈਂਦੇ, ਪਰ ਅਰਥ ਨਹੀਂ ਆਉਂਦੇ, ਸਾਡਾ ਵੀ ਭਲਾ ਕਰ ਸਕਦੀ ਹੈ, ਕੋਈ ਸਾਡੇ 'ਤੇ ਵੀ ਅਸਰ ਹੋਵੇਗਾ। ਮਹਾਰਾਜ ਨੇ ਆਖਿਆ ਦੇਖੋ ਇਸ ਘੜੇ 'ਚ ਕਦੀ ਘਿਓ ਪਿਆ ਰਿਹਾ, ਪਤਾ ਨਹੀਂ ਕਿੰਨਾ ਸਮਾਂ ਪਹਿਲਾਂ ਇਹਦੇ 'ਚ ਘਿਓ ਪਿਆ ਹੋਵੇਗਾ, ਹੁਣ ਕਿੰਨਾ ਚਿਰ ਹੋ ਗਿਆ ਇਹਨੂੰ ਭੱਜੇ ਨੂੰ ਵੀ, ਪਰ ਥੰਧਿਆਈ ਇਹਦੇ ਅੰਦਰੋਂ ਗਈ ਨਹੀਂ। ਅੱਜ ਕਿੰਨੇ ਸਮੇਂ ਬਾਅਦ ਇਹਦੇ 'ਤੇ ਮੀਂਹ ਪਿਆ, ਫਿਰ ਧੁੱਪ ਲੱਗੀ ਅਤੇ ਉਹ ਥੰਧਿਆਈ ਅਜੇ ਅੰਦਰੋਂ ਇਹਦੇ ਅੰਦਰ ਸੀ ਅਤੇ ਬਾਹਰ ਨਿਕਲੀ ਅਤੇ ਚਮਕਾ ਮਾਰਨ ਲੱਗ ਪਿਆ। ਇਸੇ ਤਰ੍ਹਾਂ ਗੁਰਬਾਣੀ ਜੀ ਨੇ ਪੜ੍ਹ ਲਈ ਸੁਣ ਲਈ, ਇਹ ਅੰਦਰੋਂ ਜਾਂਦੀ ਨਹੀਂ, ਫਿਰ ਇਹਨੇ ਆਪਣਾ ਅਸਰ ਸਦਾ ਰੱਖਣਾ ਹੁੰਦਾ। ਉਹਨਾਂ ਨੇ ਆਖਿਆ ਅਰਥ ਆਉਂਦੇ ਨੇ ਭਾਵੇਂ ਨਹੀਂ ਆਉਂਦੇ, ਪਰ ਗੁਰਬਾਣੀ ਪੜ੍ਹੀ ਸੁਣੀ ਦਾ ਅਰਥ, ਕਿਉਂਕਿ ਗੁਰਬਾਣੀ ਦੀ ਥੰਧਿਆਈ ਅੰਦਰ, ਗੁਰਬਾਣੀ ਅੰਮ੍ਰਿਤ ਹੈ, ਇਹ ਅੰਦਰ ਗਈ ਅਤੇ ਚਿਰ ਤੱਕ ਆਪਣਾ ਅਸਰ ਰੱਖੇਗੀ, ਇਹ ਵਿਅਰਥ ਨਹੀਂ ਜਾਂਦੀ ਪੜ੍ਹੀ ਹੋਈ ਸੁਣੀ ਹੋਈ। ਕਹਿੰਦੇ ਅੰਮ੍ਰਿਤ ਬਾਣੀ ਤੱਤ ਹੈ ਗੁਰਮੁਖ ਵਸੈ ਮਾਣਾ ਹੈ। ਕਹਿੰਦੇ ਜੇ ਇੱਕ ਘੜੇ ਵਿੱਚੋਂ ਘਿਓ ਦਾ ਅਸਰ ਨਹੀਂ ਗਿਆ ਕਈ ਚਿਰ, ਉਹਦੇ ਕਰਕੇ ਠੀਕਰ ਚਮਕਾ ਮਾਰਨ ਲੱਗ ਪਈ ਤੇ ਹਿਰਦਾ ਕਿਉਂ ਨਾ ਚਮਕੇਗਾ? ਜਿਨ੍ਹਾਂ ਨੇ ਬਾਣੀ ਪ੍ਰੇਮ ਨਾਲ ਪੜ੍ਹੀ ਜਾਂ ਸੁਣੀ, ਇਹਦਾ ਅਸਰ ਕਿਵੇਂ ਜਾ ਸਕਦਾ ਅੰਦਰੋਂ? ਇਹ ਤੇ ਤੱਤ ਸਿਧਾਂਤ ਹੈ, ਮੱਖਣ ਤੋਂ ਘਿਓ ਬਣਦਾ ਤੇ ਮੱਖਣ ਨੂੰ ਤੱਤ ਆਖੀਦਾ। ਮਹਾਰਾਜ ਨੇ ਬਾਣੀ ਨੂੰ ਤੱਤ ਆਖਿਆ, ਅੰਮ੍ਰਿਤ ਬਾਣੀ ਤੱਤ ਹੈ। ਕਹਿੰਦੇ ਗੁਰਮੁਖੋ ਇਹ ਵੀ ਤੱਤ ਹੈ, ਇਹਦੀ ਵੀ ਥੰਧਿਆਈ, ਇਹਦਾ ਵੀ ਅਸਰ ਸਦਾ ਰਹਿੰਦਾ। ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ। ਕਹਿੰਦੇ ਹਿਰਦੇ ਦਾ ਕਮਲ ਖਿੜ ਜਾਂਦਾ, ਫਿਰ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਹੁੰਦੀ। ਨਾਨਕ ਸਤਿਗੁਰ ਤਿੰਨ ਕੌ ਮੇਲਿਓਨ ਜਿਨ ਧੁਰ ਮਸਤਕ ਭਾਗ ਲਿਖਾਏ। ਕਹਿੰਦੇ ਗੁਰਮੁਖੋ ਧੁਰੋਂ ਜਿਸ ਦੇ ਮੱਥੇ ਦਾ ਭਾਗ ਚੰਗਾ ਲਿਖਿਆ ਹੋਵੇ ਨਾ ਪਰਮਾਤਮਾ ਨੇ, ਉਹ ਗੁਰੂ ਸਾਹਿਬ ਦੇ ਨੇੜੇ ਹੋਣਗੇ ਅਤੇ ਗੁਰੂ ਦੀ ਕਿਰਪਾ ਨਾਲ ਫਿਰ ਪਰਮਾਤਮਾ ਨੂੰ ਮਿਲ ਪੈਂਦੇ। ਧੁਰੋਂ ਜਿਨ੍ਹਾਂ ਉੱਤੇ ਮਹਾਰਾਜ ਨੇ ਕਿਰਪਾ ਕੀਤੀ, ਉਹਨਾਂ ਦੇ ਭਾਗ ਉੱਜਦੇ ਸਨ, ਉਹਨਾਂ ਦੀ ਸ਼ਰਧਾ, ਉਹਨਾਂ ਦਾ ਪ੍ਰੇਮ, ਉਹਨਾਂ ਦਾ ਵਿਸ਼ਵਾਸ ਗੁਰੂ ਸਾਹਿਬ 'ਚ ਹੁੰਦਾ, ਇਸ ਕਰਕੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਫਿਰ ਉਹ ਪਰਮਾਤਮਾ ਨੂੰ ਮਿਲ ਪੈਂਦੇ ਆ। ਗੁਰੂ ਦੀ ਰਹਿਮਤ ਨਾਲ ਪਰਮਾਤਮਾ ਉਹਨਾਂ ਦੇ ਹਿਰਦੇ 'ਚ ਵੱਸ ਜਾਂਦਾ। ਅਸਲ ਵਿੱਚ ਸੁਣੇ ਪੜ੍ਹੇ ਦਾ ਸਾਧ ਸੰਗਤ ਜੀ ਅਸਰ ਹੁੰਦਾ, ਕੋਈ ਮਨਾਂ ਉੱਤੇ ਅਸਰ ਜ਼ਰੂਰ ਪੈਂਦਾ, ਅਤੇ ਫਿਰ ਉਸ ਅਸਰ ਕਰਕੇ ਕੁਝ ਨਾ ਕੁਝ ਦਿਖਾਈ ਦਿੰਦਾ ਬੰਦੇ ਦੇ ਕਰਮਾਂ ਤੋਂ। ਜਿਹਨੇ ਬਾਣੀ ਪੜ੍ਹੀ ਹੋਵੇ, ਸੁਣੀ ਹੋਵੇ, ਸੰਗਤ ਕੀਤੀ ਹੋਵੇ, ਉਹਦੇ ਕਰਮਾਂ ਤੋਂ ਸਾਧ ਸੰਗਤ ਜੀ ਲੋਕ ਅੰਦਾਜ਼ਾ, ਕੰਮਾਂ ਤੋਂ, ਕਰਮਾਂ ਦਾ ਅਰਥ ਹੁੰਦਾ ਉਹਦੇ ਕੰਮਾਂ ਤੋਂ, ਉਹਦੇ ਉੱਠਣ ਬੈਠਣ ਤੋਂ ਅੰਦਾਜ਼ਾ ਲਾ ਲੈਂਦੇ ਲੋਕ। ਜੇ ਕਰਮਾਂ 'ਤੇ ਪ੍ਰਭਾਵ ਨਾ ਪਵੇ, ਅਸਰ ਨਾ ਪਵੇ, ਤਾਂ ਫਿਰ ਤਾਂ ਮਹਾਰਾਜ ਸਾਹਿਬ ਜੀ ਦਾ ਸਾਧ ਸੰਗਤ ਜੀ ਬਚਨ ਭਗਤਾਂ ਦੀ ਰਸਨਾ ਤੋਂ ਹੈ। ਉਹ ਕਹਿੰਦੇ ਨੇ, ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਹੇ ਭਲਿਆ ਸਿਮਰਤੀਆਂ ਵੇਦ ਪ੍ਰਾਣ ਸੁਣ ਕੇ ਦੱਸ ਕੀ ਕੀਤਾ ਤੂੰ। ਅੰਨ ਪਾਵਣੀ ਭਗਤ ਰਹੀ ਉਪਜੀ ਭੁੱਖੇ ਦਾਨ ਨਾ ਦੀਨਾ, ਕੀ ਕਹਿੰਦੇ ਸੁਣਿਆ ਫਿਰ ਤੂੰ ਉਪਦੇਸ਼, ਕਿਸੇ ਨੂੰ ਕਦੀ ਅੰਨ ਪਾਣੀ ਨਹੀਂ ਛਕਾਇਆ, ਸੇਵਾ ਨਹੀਂ ਕੀਤੀ, ਕਿਸੇ ਭੁੱਖੇ ਨੂੰ ਦਾਨ ਨਹੀਂ ਦਿੱਤਾ, ਕਦੀ ਮਨ 'ਚ ਭਗਤੀ ਦਾ ਪ੍ਰੇਮ ਨਹੀਂ ਪੈਦਾ ਹੋਇਆ। ਅੰਨ ਪਾਵਣੀ ਭਗਤ ਨਹੀਂ ਉਪਜੀ, ਨਾ ਤਾਂ ਤੇਰਾ ਭਗਤੀ ਨੂੰ ਚਿੱਤ ਕੀਤਾ, ਨਾ ਕਦੀ ਕਿਸੇ ਦੀ ਅੰਨ ਪਾਣੀ ਪ੍ਰਸ਼ਾਦੇ ਦੀ ਸੇਵਾ, ਭੁੱਖੇ ਦਾਨ ਨਾ ਦੀਨਾ, ਕਦੀ ਕਿਸੇ ਭੁੱਖੇ ਨੂੰ ਕੁਝ ਛਕਾਇਆ ਨਹੀਂ, ਕੋਈ ਦਾਨ ਨਹੀਂ ਕੀਤਾ ਕਦੇ। ਸੁਣੇ ਦਾ ਫਿਰ ਕੀ ਅਸਰ ਹੋਇਆ? ਕਹਿੰਦੇ ਇਹ ਤਾਂ ਮਨ ਤੇਰਾ ਪਰਉਪਕਾਰੀ ਹੋ ਜਾਣਾ ਚਾਹੀਦਾ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜੇ ਵਿਚਾਰ ਕੀਤੀ ਵਿਦਿਆ ਦੀ ਬਚਨਾਂ ਦੀ ਤੇ ਪਰਉਪਕਾਰ ਆਉਣਾ ਚਾਹੀਦਾ ਸੀ ਹਿਰਦੇ 'ਚ। ਚਿਰ ਤੱਕਰ ਸਾਧ ਸੰਗਤ ਜੀ ਅਸਲ ਵਿੱਚ ਮਹਾਰਾਜ ਜੀ ਦੀ ਬਾਣੀ ਦਾ, ਕੀਰਤਨ ਦਾ, ਕਥਾ ਦਾ ਮਨਾਂ 'ਤੇ ਅਸਰ ਰਹਿੰਦਾ, ਸਰਦਾ ਭਾਵਨਾ ਨਾਲ ਅਗਰ ਸੁਣਿਆ ਪੜ੍ਹਿਆ ਜਾਵੇ ਬਾਣੀ ਨੂੰ, ਅਤੇ ਲੰਮੇ ਸਮੇਂ ਤੱਕ ਇਹ ਅਸਰ ਕਰਦੀ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਦੋ ਸਲੋਕਾਂ ਦੀ ਮਹਾਰਾਜ ਦੇ ਪਾਵਨ ਪਿੱਤਰ ਬਾਣੀ ਦੇ ਦੋ ਸਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ। ਬਹੁਤ ਸਾਰੀਆਂ ਪੁੱਲਾਂ ਮਹਾਰਾਜ ਸਾਹਿਬ ਜੀ ਦੀ ਵਡਿਆਈ ਕਰਦਿਆਂ ਹੁੰਦੀਆਂ ਹਨ ਹੋਈਆਂ, ਪੁੱਲਾਂ ਚੁੱਕਾਂ ਦੀ ਗੁਰੂ ਕੀ ਸਾਹਿਬ ਜੀ ਨੂੰ ਅੱਜ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਲੇਖਕ ਤੇ ਹਨ ਛੂਟੀਆ ਖਿਣ ਖਿਣ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ।